ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਆਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕੋ ਸਮਰੱਥ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਈ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕੋ ਸਮਰੱਥ ਸ਼ੰਤ ਜੋ ਜਨ ਹੋ ਤਿਉ ਰਾਖ ਹਰ ਪ੍ਰਭ ਪੀਰਿਆ ਕੀਤੀ ਗਣੋ ਅਸੰਖ ਅਵਗਣ ਮੀਰਿਆ ਅਸੰਖ ਅਵਗਣ ਖਤੀ ਫੀਰੀ ਨਿਤ ਪ੍ਰਤ ਸਭ ਭੁਲੀਆ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਆ ਲੂਕ ਗਰਦ ਬਿਕਾਰ ਬਿਖੜੀ ਪ੍ਰਭ ਨੇਰ ਰੂਪੀ ਨੀਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵਜਲ ਫੀਰਿਆ ਲੂਕ ਕਰਦ ਬਿਕਾਰ ਬਿਖੜੀ ਪ੍ਰਭ ਨੀਰ ਹੂਤੀ ਨੀਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵਜਲ ਫੀਰਿਆ ਚਵਰ ਛਤਰ ਦੇ ਮਾਲਕ ਗਰੀਬ ਨਵਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਈ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਬਦਭਾਗੀ ਹੋ ਜਿੱਥੇ ਕਦਮ ਦਾ ਕਦਮ ਚੱਲ ਕੇ ਆਪ ਸੰਗਤਾਂ ਮਹਾਨ ਪਵਿੱਤਰ ਰਾਜ ਤੀਰਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਹੋ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰ ਰਹੇ ਹੋ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਵਿਚਾਰ ਸਰਵਣ ਕਰਨ ਲਈ ਹਾਜ਼ਰੀਆਂ ਭਰ ਰਹੇ ਹੋ ਉੱਥੇ ਜਿਹੜੀਆਂ ਸੰਗਤਾਂ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਸਿੱਖ ਦੂਰ ਦੁਰੇਡੇ ਦੇਸ਼ ਵਿਦੇਸ਼ ਅੰਦਰ ਘਰਾਂ ਵਿਚ ਬੈਠ ਕੇ ਸਤਿਗੁਰੂ ਜੀ ਦੇ ਸ਼ਬਦ ਨਾਲ ਜੁੜਨ ਲਈ ਚੈਨਲ ਮਾਧਿਅਮਾਂ ਰਾਹੀਂ ਵੱਖ ਵੱਖ ਪ੍ਰਸਾਰਣ ਦੇ ਸਾਧਨਾਂ ਰਾਹੀਂ ਸੁਰਤ ਕਰਕੇ ਇੱਥੇ ਜੁੜੇ ਹੋਏ ਹੈ ਇਹ ਸਤਿਗੁਰੂ ਜੀ ਦੀ ਵਿਲੱਖਣ ਦਾਤ ਹੈ ਸਿੱਖ ਕਿਤੇ ਵੀ ਹੋਵੇ ਸੁਰਤ ਕਰਕੇ ਗੁਰੂ ਚਰਨਾਂ ਨਾਲ ਜੁੜ ਜਾਂਦਾ ਹੈ। ਸਤਿਗੁਰੂ ਜੀ ਨੇ ਅੱਜ ਦਾ ਜੋ ਪਾਵਨ ਮੁੱਖ ਵਾਕ ਬਖਸ਼ੇ ਹੈ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 704 ਤੋਂ ਪ੍ਰਾਰੰਭ ਹੁੰਦਾ ਹੈ। 705 ਅੰਗ ਤੱਕ ਇਹ ਸ਼ਬਦ ਸੰਪੂਰਨ ਹੁੰਦਾ। ਇੱਕ ਅੰਗ ਦਾ ਪੂਰਾ ਇਹ ਸ਼ਬਦ ਹੈ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਸੱਚਖੰਡ ਤੋਂ ਹੁਕਮਨਾਮਾ ਸੁਣਿਆ ਕਿ ਜਦ ਸਿੰਘ ਸਾਹਿਬ ਜੀ ਹੁਕਮਨਾਮਾ ਲੈਂਦੇ ਆ ਪਹਿਲਾਂ ਸਲੋਕ, ਫਿਰ ਸ਼ੰਤ ਪੜ੍ਹਦੇ ਆ, ਫਿਰ ਸਲੋਕ ਆਰੰਭ ਹੁੰਦਾ ਹੈ, ਫਿਰ ਸ਼ੰਤ ਪੜ੍ਹਦੇ ਆ। ਇਸ ਤਰ੍ਹਾਂ ਚਾਰ ਸਲੋਕ ਤੇ ਚਾਰ ਸ਼ੰਤਾਂ ਦਾ ਇਹ ਇੱਕ ਸ਼ਬਦ ਬਣਦਾ। ਕਈ ਵਾਰੀ ਅਣਜਾਣ ਪੁਣੇ ਵਿੱਚ ਗੁਰਮੁਖ ਪਿਆਰੇ ਗੁਰਸਿੱਖ ਵੀਰ ਭੁਲੇਖਾ ਖਾ ਜਾਂਦੇ ਆ, ਜਦੋਂ ਪਹਿਲਾ ਸਲੋਕ ਤੇ ਪਹਿਲਾ ਸ਼ੰਤ ਪੂਰਾ ਹੁੰਦਾ ਹੈ ਕਿ ਸ਼ਬਦ ਇੱਥੇ ਪੂਰਾ ਹੋ ਗਿਆ। ਨਹੀਂ, ਸਤਿਗੁਰੂ ਜੀ ਨੇ ਜਦੋਂ ਚਾਰ ਸਲੋਕ ਚਾਰ ਸ਼ੰਤ ਪੂਰੇ ਹੋਏ ਹੈ, ਚੌਥੇ ਸ਼ੰਤ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਜੀ ਨੇ ਸ਼ਬਦ ਦੇ ਸੰਪੂਰਨਤਾ ਦਾ ਅੰਕ ਦਿੱਤਾ। ਇਸ ਤੋਂ ਜਿਹੜਾ ਪਿਛਲਾ ਸ਼ੰਤ ਹੈ ਉਹ ਪਹਿਲੇ ਘਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਿਆ। ਇਸੇ ਤਰ੍ਹਾਂ ਇਹ ਜਿਹੜਾ ਦੂਸਰਾ ਸ਼ੰਤ ਹੈ ਇਹ ਸਤਿਗੁਰੂ ਜੀ ਨੇ ਦੂਸਰੇ ਘਰ ਸੁਰਤਾਲ ਦੇ ਵਿੱਚ ਉਚਾਰਿਆ। ਜਦੋਂ ਆਪ ਸੰਗਤਾਂ ਦਰਸ਼ਨ ਕਰੋਗੇ ਮਹਾਰਾਜ ਦੇ ਭਾਗਾਂ ਤੇ ਸਰੂਪ ਤੇ, ਤਾਂ ਸਤਿਗੁਰੂ ਮਹਾਰਾਜ ਨੇ ਸ਼ਬਦ ਦੀ ਸਮਾਪਤੀ ਤੇ ਪਹਿਲਾਂ ਚਾਰ ਅੰਕ ਪਾਇਆ, ਜਿਹਦਾ ਭਾਵ ਹੈ ਵੀ ਚਾਰ ਸਲੋਕ ਚਾਰ ਸ਼ੰਤ। ਫਿਰ ਦੂਆ ਅੰਕ ਪਾਇਆ, ਦੋ ਅੰਕ ਪਾਉਣ ਤੋਂ ਭਾਵ ਹੈ ਵੀ ਇਹ ਦੂਸਰਾ ਸ਼ਬਦ ਇੱਕ ਸ਼ਬਦ ਪੂਰਾ ਹੋ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੁਕਮਨਾਮੇ ਦੀ ਇੱਕ ਮਰਜ਼ਾਦਾ ਹੈ, ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਸਿੰਘ ਸਾਹਿਬਾਨ ਹੁਕਮਨਾਮਾ ਲੈਂਦੇ ਹੈ। ਹੁਕਮਨਾਮੇ ਵੇਲੇ ਜੇ ਸ਼ਬਦ ਇਹ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ, ਜੋ ਅੱਜ ਸ਼ਬਦ ਆਇਆ ਇਹ ਸ਼ਬਦ ਆਵੇ, ਤਾਂ ਹੁਕਮਨਾਮੇ ਦੇ ਵਿੱਚ ਚਾਰ ਸਲੋਕ ਤੇ ਚਾਰੇ ਸ਼ੰਤ ਪੂਰੇ ਪੜ੍ਹੇ ਜਾਂਦੇ ਆ, ਪੂਰਾ ਇੱਕ ਸ਼ਬਦ ਪੜ੍ਹਿਆ ਜਾਂਦਾ। ਇਸੇ ਤਰ੍ਹਾਂ ਸੰਗਤ ਜੀ, ਇੱਕ ਸ਼ਬਦ ਬੜਹੰਸ ਰਾਗ ਦੇ ਵਿੱਚ 578 ਦੇ ਕਰੀਬ ਅੰਗ ਤੇ ਹੈ, ਉੱਥੇ ਵੀ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ, ਕਿਆ ਸੁਣੀਂਦੇ ਕੂਰ ਵੰਝਣ ਪਵਨ ਝੁਲਾਰਿਆ। ਜੇ ਉਹ ਸ਼ਬਦ ਹੁਕਮਨਾਮੇ ਚ ਆਵੇ ਤਾਂ ਉਹ ਵੀ ਇਸੇ ਤਰ੍ਹਾਂ ਚਾਰ ਸਲੋਕ ਨੇ, ਚਾਰ ਸ਼ੰਤ ਨੇ, ਫਿਰ ਇੱਕ ਸ਼ਬਦ ਪੂਰਾ ਹੁੰਦਾ। ਸਤਿਗੁਰੂ ਮਹਾਰਾਜ ਨੇ ਅੱਜ ਇਹ ਸ਼ਬਦ ਬਖਸ਼ਿਸ਼ ਕੀਤਾ ਪੰਚਮ ਗੁਰਦੇਵ, ਗੁਰੂ ਨਾਨਕ ਦਾ ਪੰਜਵਾਂ ਜਾਮਾ, ਪ੍ਰਤੱਖ ਹਰੀ ਭਾਰੀ ਗੁਰੂ ਬਾਣੀ ਕੇ ਬੇਤ ਸ਼ਹੀਦਾਂ ਦੇ ਸਰਤਾਜ, ਧੰਨ 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 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਰਸਨਾ ਦਾ ਅੰਮ੍ਰਿਤਮਈ ਬਚਨ ਹੈ। ਆਓ ਚਿੱਤ ਦੀਆਂ ਵਿਰਤੀਆਂ ਨੂੰ ਕਾਬਰ ਕਰੀਏ, ਸਾਰੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ।
ਜੈਤ ਸਰੀ ਰਾਗ ਦਾ ਨਾਮ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਰਾਜ ਸਿੰਘਾਂ ਨੂੰ ਦੂਸਰੇ ਘਰ ਸੁਰਤਾਲ ਦੇ ਅੰਦਰ ਗਾਵਣ ਦਾ ਹੁਕਮ ਕੀਤਾ। ਸ਼ੰਤ ਦਾ ਭਾਵ ਜਸ ਵੀ ਹੈ, ਸਿਫਤ ਵੀ ਹੈ, ਇੱਥੇ ਸੰਗ ਦੀ ਚਾਲ ਤੋਂ ਭਾਵ ਹੈ। ਛੱਛਾ ਚੱਚਾ ਛੱਛਾ ਛੱਛੇ ਦੇ ਟਿੱਪੀ ਤੇ ਤੱਤਾ ਸ਼ੰਤ, ਸ਼ੰਤ ਦਾ ਭਾਵ ਸੰਗ ਦੀ ਚਾਲ। ਇੱਥੇ सतगुरु महाराज सच्चे पातशाह जी चार संत इस शब्द विच उच्चारण कर रहे हैं।
ओंकार सतगुरु प्रसाद
प्रारंभता दे विच सतगुरु महाराज ने वस्तु निर्देश मंगल उच्चारण किया। जदों आपां शब्द पढ़दे हां दंडौत बंदन अनकवार सर्व कला समरथ डोलन ते रख हो प्रभु नानक दे कर हथ। ये शब्द दे विच चारे तरह का मंगल आ जांदा। वस्तु निर्देश मंगल, नमस्कारात्मक मंगल, आशीर्वाद आत्मक मंगल आदि कई चारे मंगल इस शब्द विच आ जांदे आ। एक अद्वैत स्वरूप भाव वह परमेश्वर एक है, उहदे विच द्वैत पुणा नहीं है, उहदे वर्गा होर रब नहीं। ਇਹ ਨਹੀਂ ਵੀ ਮੁਸਲਮਾਨ ਦਾ ਅੱਲਾ ਕੋਈ ਹੋਰ ਹੈ, ਉਹਦਾ ਖੁਦਾ ਕੋਈ ਹੋਰ ਹੈ, ਹਿੰਦੂ ਦਾ ਰਾਮ ਕੋਈ ਹੋਰ ਹੈ, ਸਿੱਖ ਦਾ ਰੱਬ ਕੋਈ ਹੋਰ ਹੈ, ਜਾਂ ਕ੍ਰਿਸਚਨਾਂ ਦਾ ਜੀਸਸ ਕੋਈ ਹੋਰ ਹੈ। ਜਿਤਨੇ ਵੀ ਧਰਮ ਨੇ ਕਿਸੇ ਨਾ ਕਿਸੇ ਰੂਪ ਵਿਚ ਉਸੇ ਇਕ ਦੇ ਪੁਜਾਰੀ ਹੈ। ਬਾਕੀ ਜਿਤਨੇ ਉਸਦੇ ਪੈਦਾ ਕੀਤੇ ਹੋਏ ਸਮੇਂ ਸਮੇਂ ਲੋੜ ਅਨੁਸਾਰ ਆਪਣੀਆਂ ਸ਼ਕਤੀਆਂ ਦੇ ਕੇ ਭੇਜੇ ਹੋਏ ਅਵਤਾਰ ਹਨ, ਉਹ ਵਾਹਿਗੁਰੂ ਇਕ ਹੈ। ਪ੍ਰਾਚੀਨ ਸਮਿਆਂ ਦੇ ਵਿਚ ਇਹ ਮਿਥ ਸੀ ਕਿ ਉਹਦੇ ਤਿੰਨ ਰੂਪ ਨੇ। ਮਹਾਰਾਜ ਕਹਿੰਦੇ ਨਹੀਂ, ਉਹ ਤਿੰਨ ਨੀ ਇਕ ਹੈ। ਉਹ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਫਿਰ ਉਹਦੀ ਪ੍ਰਾਪਤੀ ਦਾ ਮਾਰਗ ਦੱਸਿਆ। ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ ਸੁਖੈਨ ਮਾਰਗ ਸਿੱਖੀ ਵਿਚ ਦੱਸਿਆ। ਭਾਈ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਰਹਿਮਤ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਕ ਦੀ ਪ੍ਰਾਪਤੀ ਹੁੰਦੀ ਹੈ। ਸਲੋਕ ਗੁਰਸੰਗਤ ਜੀ ਪਿੰਗਲ ਦੇ ਅਨੁਸਾਰ ਦੋਹਰੇ ਦੀ ਸੋਰਠੇ ਦੀ ਚਾਲ ਦਾ ਸ਼ਬਦ ਹੈ। ਜਿਸ ਤਰ੍ਹਾਂ ਦੋਹਰੇ ਵਿਚ ਦੋ ਤੁਕਾਂ, ਤੁਕ ਦੇ ਵਿਚਕਾਰ ਵਿਸ਼ਰਾਮ ਹੁੰਦਾ ਹੈ, ਇਸ ਤਰ੍ਹਾਂ ਸਤਿਗੁਰੂ ਜੀ ਪਹਿਲਾਂ ਸਲੋਕ ਉਚਾਰਦੇ ਹੈ, ਫਿਰ ਸਲੋਕ ਵਿਚ ਜੋ ਬਖਸ਼ਿਸ਼ ਬਚਨ ਹੈ ਉਹਦੇ ਅਰਥ ਰੂਪ ਵਿਚ ਸ਼ੰਤ ਉਚਾਰਦੇ ਹੈ। ਸ਼ੰਤ ਪੌੜੀ ਦੀ ਤਰ੍ਹਾਂ ਵੀ ਵਿਦਵਾਨ ਮੰਨਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਲੋਕ ਵਿਚ ਬਖਸ਼ਿਸ਼ ਕਰਦੇ ਹਨ।
ਆਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਉੱਚਾ ਹੈ, ਉੱਚਾ ਅਗਮ ਅਪਾਰ ਪ੍ਰਭ। ਜਿਹੜਾ ਪ੍ਰਭੂ ਵਾਹਿਗੁਰੂ ਹੈ, ਸਭਨਾ ਦਾ ਮਾਲਕ ਹੈ, ਉਹ ਉੱਚਾ ਗਾ। ਕਿੰਨਾ ਕੁ ਉੱਚਾ ਹੈ, ਉਹਨੂੰ ਕਿਸੇ ਵੀ ਪੱਖ ਤੋਂ ਕਹਿਣ ਲੱਗ ਜਾਓ ਅੰਤ ਨਹੀਂ ਆਵੇਗਾ। ਨਾ ਤਾਂ ਉਹਦੀਆਂ ਸਿਫਤਾਂ ਦਾ ਅੰਤ ਹੈ, ਨਾ ਸਿਫਤਾਂ ਕਰਨ ਵਾਲਿਆਂ ਦਾ ਅੰਤ ਹੈ, ਨਾ ਉਹਦੇ ਪੈਦਾ ਕੀਤੇ ਜੀਆਂ ਦਾ ਅੰਤ ਹੈ, ਤੇ ਨਾ ਹੀ ਗੁਰਸੰਗਤ ਜੀ ਉਹਦੀਆਂ ਦਾਤਾਂ ਦਾ ਅੰਤ ਹੈ। ਇਹੋ ਅੰਤ ਨਾ ਜਾਣਿਆ ਕੋਈ, ਬਹੁਤਾ ਕਹੀ ਹੈ ਬਹੁਤਾ ਹੋਏ। ਜਿੰਨਾ ਕੋਈ ਕਥਨ ਕਰਦਾ ਉਦੋਂ ਅਗਾਂਹ ਓਨਾ ਹੀ ਹੋਰ ਪ੍ਰਾਪਤ ਹੋ ਜਾਂਦਾ, ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵੱਡਾ ਸਾਹਿਬ ਉੱਚਾ ਥਾਓ, ਉਹ ਆਪ ਵੱਡਾ ਹੈ, ਉਹਦਾ ਜਿਹੜਾ ਥਾਂ ਥਾਂ ਸੱਚਖੰਡ ਹੈ ਉਹ ਵੀ ਉੱਚਾ। ਜਿਤਨੇ ਸਵਰਗ ਨਰਕ ਆਦਿਕ ਕਹੇ ਨੇ, ਪੁਰੀਆਂ ਕਹੀਆਂ ਨੇ, ਉਹ ਸਭਨਾ ਤੋਂ ਉੱਚਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ, ਉਹਦਾ ਨਾਮ ਉਹਦੇ ਵੀ ਉੱਚਾ। ਜਿਨ੍ਹਾਂ ਨੂੰ ਸੰਸਾਰ ਦੇ ਵਿਚ ਅਖੌਤੀ ਲੋਕ ਨੀਵੇਂ ਕਹਿੰਦੇ ਸੀ, ਮਹਾਰਾਜ ਦੀ ਬਾਣੀ ਕਹਿੰਦੀ ਹੈ ਰਵਿਦਾਸ ਭਵੰਤ ਢੋਰ ਨੀਤ ਤਿੰਨ ਤਿਆਗੀ ਮਾਇਆ। ਤੇ ਭਗਤ ਰਵਿਦਾਸ ਜੀ ਆਪਣੇ ਜੀਵਨ ਦੇ ਵਿਚ ਸੜਕ ਤੇ ਬੈਠ ਕਰਕੇ ਜੁੱਤੀਆਂ ਗੰਨਣ ਦਾ ਕਾਰਜ ਕਰਿਆ ਕਰਦੇ, ਕਿਰਤ ਕਰਿਆ ਕਰਦੇ। ਆਮ ਸੰਸਾਰੀ ਜੀਵ ਭੇਦ ਭਾਵ ਵਿਚ ਸੂਤ ਸ਼ਾਤ ਵਿਚ ਉਨ੍ਹਾਂ ਨੂੰ ਜਾਤੀ ਕਰਕੇ ਨੀਵਾਂ ਗਿਣਦੇ,
ਪਰ ਮਹਾਰਾਜ ਕਹਿੰਦੇ ਉਹਦਾ ਨਾਮ ਇੰਨਾ ਉੱਚਾ, ਨਾਮ ਜਪਣ ਕਰਕੇ ਪ੍ਰਗਟ ਹੋਇਆ ਸਾਧ ਸੰਗ, ਤੇ ਨਾਰਦ ਦਰਸ਼ਨ ਪਾਇਆ ਸੰਗਤ ਵਿੱਚ ਪ੍ਰਗਟ ਹੋ ਗਏ, ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਉਹਨਾਂ ਦੇ ਚਰਨੀ ਨਤਮਸਤਕ ਹੁੰਦੇ, ਵੱਡੇ ਵੱਡੇ ਵਿਦਵਾਨ ਕੰਸੀ ਦੇ ਪੰਡਿਤ ਲੋਕ ਆ ਕੇ ਚਰਨੀ ਮੱਥਾ ਟੇਕਦੇ। ਉਹਦਾ ਨਾਮ ਏਡਾ ਵੱਡਾ ਹੈ, ਜੇ ਕੋਈ ਸੰਸਾਰ ਦੇਵੇ ਤੇ ਨੀਵਿਆਂ ਤੋਂ ਵੀ ਨੀਵਾਂ ਨਾਮ ਜਪਣ ਲੱਗ ਜਾਵੇ ਉਹ ਵੀ ਉੱਚਾ ਹੋ ਜਾਂਦਾ। ਇਹ ਬੜੇ ਉੱਚਾ ਹੋਵੇ ਕੋਈ ਕਿਸ ਉੱਚੇ ਕੋ ਜਾਣਾ ਸੋਏ, ਜਿਵੇਂ ਕਿਸੇ ਨੇ ਮਕਾਨ ਦੀ ਛੱਤ ਤੇ ਕੋਈ ਚੀਜ਼ ਪਈ ਹੋਈ ਵੇਖਣੀ ਹੋਵੇ ਉਹ ਧਰਤੀ ਦੇ ਤਲੇ ਦੇ ਖਲੋਤਿਆਂ ਨਹੀਂ ਦਿਸਦੀ, ਜੇ ਉਹਨੂੰ ਵੇਖਣਾ ਜਾਂ ਤਾਂ ਪੌੜੀ ਰਾਹੀਂ ਛੱਤ ਤੇ ਜਾਣਾ ਪਊ ਜਾਂ ਕੋਈ ਹੋਰ ਸਾਧਨ ਕਰਕੇ ਉੱਪਰੋਂ ਵੇਖਣਾ ਪਊ। ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਮਨੁੱਖ ਜੇ ਤੂੰ ਵਾਹਿਗੁਰੂ ਬਾਰੇ ਜਾਣਨਾ ਹੈ ਤਾਂ ਤੈਨੂੰ ਉਹਦੇ ਜਿੱਡਾ ਹੋਣਾ ਪੈਣਾ। ਕਿਵੇਂ ਹੋਇਆ ਜਾਣਾ? ਜਿਹੜੇ ਗੁਣ ਵਾਹਿਗੁਰੂ ਵਿੱਚ ਨੇ ਉਹ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ ਲੈ, ਔਗਣ ਛੱਡ ਦੇ। ਜਿਉਂ ਜਿਉਂ ਤੂੰ ਔਗਣ ਛੱਡੇਂਗਾ, ਵਾਹਿਗੁਰੂ ਦੇ ਗੁਣ ਧਾਰੇਂਗਾ, ਤੇਰੇ ਤੇ ਕਿਰਪਾ ਹੋ ਜਾਵੇਗੀ, ਤੂੰ ਵਾਹਿਗੁਰੂ ਜੈਸਾ ਹੋ ਜਾਵੇਂਗਾ, ਉਹਨੇ ਆਪਣੇ ਵਿੱਚ ਮਿਲਾ ਲੈਣਾ ਤੈਨੂੰ, ਫਿਰ ਤੂੰ ਉਹਦੇ ਬਾਬਤ ਜਾਣ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਚਾ ਆਗਮ, ਜੇ ਕੋਈ ਕਵੇ ਮੈਂ ਮਨ ਕਰਕੇ ਵਾਹਿਗੁਰੂ ਨੂੰ ਪਾ ਲਵਾਂਗਾ, ਉਹ ਮਨ ਦੀ ਪਹੁੰਚ ਤੋਂ ਵੀ ਪਰੇ ਹੈ। ਸਿਆਣਿਆਂ ਦਾ ਕਥਨ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਕਹਿੰਦੇ ਜੇ ਮਨ ਰੂਪੀ ਬੈਰੀ ਜਿਉਂਦਾ ਤਾਂ ਸਮਝ ਲਓ ਸਾਰੇ ਬੈਰੀ ਜਿਉਂਦੇ ਆ। ਮਨ ਰਿਪ ਜੀਤੇ, ਜੇ ਮਨ ਰੂਪੀ ਬੈਰੀ ਜਿੱਤ ਲਿਆ ਤਾਂ ਸਮਝ ਲਓ ਸਾਰੀ ਦੁਨੀਆਂ ਜਿੱਤ ਲਈ, ਸਾਰੇ ਬੈਰੀ ਜਿੱਤ ਲਈ। ਉਹ ਮਨ ਦੀ ਪਹੁੰਚ ਤੋਂ ਪਰੇ ਹੈ, ਇਸ ਕਰਕੇ ਉਹਨੂੰ ਆਗਮ ਕਹਿੰਦੇ ਆ। ਅਪਾਰ, ਅਪਾਰ ਦਾ ਅਰਥ ਹੈ ਪਾਰਾਵਾਰ ਤੁਰੈ, ਨਾ ਉਹਦਾ ਉਰਾਰ ਉਰਲਾ ਪਾਸਾ, ਜਿਵੇਂ ਨਦੀ ਦੇ ਦੋ ਪਾਸੇ ਹੁੰਦੇ, ਇੱਕ ਉਰਲਾ ਪਾਸਾ ਇੱਕ ਪਰਲਾ ਪਾਸਾ, ਇਵੇਂ ਸਮੁੰਦਰਾਂ ਦੇ ਦੋ ਪਾਸੇ ਹੈ, ਇੱਕ ਉਰਲਾ ਪਾਸਾ ਇੱਕ ਪਰਲਾ ਪਾਸਾ। ਉਹ ਵਾਹਿਗੁਰੂ ਦਾ ਨਾਂ ਉਰਾਰ ਹੈ, ਨਾ ਪਾਰ ਹੈ, ਇਸ ਕਰਕੇ ਉਹ ਪਾਰਾਵਾਰ ਤੋਂ ਰਹਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜੇ ਉਹਨੂੰ ਕੋਈ ਕਥਨ ਕਰਦਾ ਹੈ ਤਾਂ ਉਹ ਅਕੱਥ ਹੈ, ਕਥਨੀ ਵਿੱਚ ਵੀ ਨਹੀਂ ਆ ਸਕਦਾ। ਜਿਵੇਂ ਗੁਰਮੁਖਾਂ ਤੋਂ ਵਿਚਾਰ ਸੁਣੀ, ਮੋਗੇ ਦੇ ਨੇੜੇ ਦੋਦਰ ਨਗਰ ਹੈ, ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉੱਥੇ ਜਥੇ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਕੋਲ ਸਨ, ਦਮਦਮੀ ਟਕਸਾਲ ਦੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਉੱਥੇ ਕਥਾ ਕਰ ਰਹੇ ਸੀ। ਉਸੇ ਨਗਰ ਦੇ ਵਿੱਚ ਦੋ ਵਿਦਵਾਨ ਪੰਡਿਤ ਵੀ ਰਹਿੰਦੇ ਸੀ, ਇੱਕ ਪੰਡਿਤ ਦਾ ਨਾਮ
ਈਸ਼ਰ ਸਿੰਘ ਆਇਆ,
ਇੱਕ ਪੰਡਿਤ ਹੋਰ ਸੀ। ਦੋਵੇਂ ਪੰਡਿਤ ਆਪਸ ਵਿੱਚ ਚਰਚਾ ਕਰ ਰਹੇ ਸੀ। ਇੱਕ ਪੰਡਿਤ ਕਹਿ ਰਿਹਾ ਸੀ ਵੀ ਜਿਹੜਾ ਨਿਰਗੁਣ ਹੈ ਉਹਦੀ ਪੂਜਾ ਕਰਨੀ ਚਾਹੀਦੀ ਹੈ, ਦੂਸਰਾ ਕਹਿ ਰਿਹਾ ਸੀ ਸਰਗੁਣ ਦੀ ਕਰਨੀ ਚਾਹੀਦੀ ਹੈ। ਆਪਣੀ ਵਿਦਿਆ ਅਨੁਸਾਰ, ਵੇਦਾਂ ਸ਼ਾਸਤਰਾਂ ਅਨੁਸਾਰ ਰੋਜ਼ਾਨਾ ਚਰਚਾ ਕਰਦੇ, ਰੋਜ਼ਾਨਾ ਦਲੀਲਾਂ ਦਿੰਦੇ, ਫੈਸਲਾ ਕੋਈ ਨਾ ਹੁੰਦਾ। ਗੁਰਮੁਖਾਂ ਤੋਂ ਸੁਣਿਆ ਇੱਕ ਦਿਨ ਜਿਹੜਾ ਨਿਰਗੁਣ ਦੀ ਚਰਚਾ ਕਰਦਾ ਸੀ ਵੀ ਨਿਰਗੁਣ ਦੀ ਪੂਜਾ ਕਰਨੀ ਚਾਹੀਦੀ ਹੈ, ਉਹਦੇ ਮਨ ਵਿੱਚ ਖਿਆਲ ਆਇਆ ਵੀ ਮੇਰੀਆਂ ਦਲੀਲਾਂ ਫਿੱਕੀਆਂ ਪੈਂਦੀਆਂ ਲੱਗਦੀਆਂ, ਜੇ ਅੱਜ ਮੈਨੂੰ ਕਿਤੇ ਸਹਾਇਤਾ ਨਾ ਮਿਲੀ ਤਾਂ ਮੈਂ ਹਾਰ ਜੂੰਗਾ। ਉਹਨੇ ਸੁਣਿਆ ਵੀ ਇੱਥੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਲੇ ਗੁਰਮੁਖ ਪਿਆਰੇ ਸੰਤ ਬਾਬਾ ਸੁੰਦਰ ਸਿੰਘ ਜੀ ਜਥੇ ਸਮੇਤ ਆਏ ਹੋਏ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਆ ਤੇ ਸੰਗਤਾਂ ਨੂੰ ਸੁਣਾਉਂਦੇ ਆ, ਵਿਦਿਆਰਥੀਆਂ ਨੂੰ ਪੜ੍ਹਾਉਂਦੇ ਆ। ਜੇ ਸੁਣਿਆ ਉਹ ਬੜੇ ਵਿਦਵਾਨ ਨੇ, ਆਪਣੇ ਨਿੱਜੀ ਸਾਥੀਆਂ ਨੂੰ ਲੈ ਕੇ ਕਹਿੰਦੇ ਮਹਾਂਪੁਰਖਾਂ ਕੋਲ ਆਇਆ, ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਕਹਿਣ ਲੱਗਿਆ ਜੀ ਇਸ ਤਰ੍ਹਾਂ ਅਸੀਂ ਦੋ ਜਾਣੇ ਚਰਚਾ ਕਰ ਰਹੇ ਹਾਂ ਕਈ ਦਿਨਾਂ ਤੋਂ, ਮੈਂ ਪ੍ਰੋੜਤਾ ਕਰਦਾ ਦਲੀਲਾਂ ਦਿੰਦਾ ਵੀ ਨਿਰਗੁਣ ਦੀ ਪੂਜਾ ਕਰੋ, ਉਹਦਾ ਧਿਆਨ ਧਰੋ। ਦੂਸਰਾ ਪੰਡਿਤ ਕਹਿੰਦਾ ਵੀ ਸਰਗੁਣ ਦੀ ਪੂਜਾ ਕਰੋ। ਅੱਜ ਮੈਨੂੰ ਲੱਗਦਾ ਵੀ ਮੇਰੀਆਂ ਦਲੀਲਾਂ ਮੁੱਕਦੀਆਂ ਜਾ ਰਹੀਆਂ ਨੇ। ਮੈਂ ਤੁਹਾਡੇ ਕੋਲ ਆਇਆ, ਤੁਸੀਂ ਮੇਰੀ ਸਹਾਇਤਾ ਕਰੋਗੇ। ਫਿਰ ਕਿੱਡੀ ਮਾਣ ਵਾਲੀ ਗੱਲ, ਜਿਹੜੇ ਕਹਿੰਦੇ ਅਸੀਂ ਵਿਦਵਾਨ, ਚਾਰ ਵੇਦ, ਛੇ ਸ਼ਾਸਤਰ, 27 ਸਿਮਰਤੀਆਂ, ਇਹ ਸਾਰਾ ਕੁਝ ਸਾਡੇ ਕੰਠਸਥ ਹੈ, ਉਹ ਗੁਰਸਿੱਖੀ ਦੇ ਪ੍ਰਚਾਰ ਕਰਨ ਵਾਲੇ ਗੁਰਮੁਖਾਂ ਦੀ ਸੰਗਤ ਵਿਚ ਆ ਕੇ ਕਹਿ ਰਿਹਾ ਵੀ ਸਾਨੂੰ ਸਿੱਖਿਆ ਦਿਓ। ਕਿੱਡੀ ਮਾਣ ਵਾਲੀ ਗੱਲ ਸਿੱਖੀ ਲਈ। ਮਹਾਂਪੁਰਖ ਕਹਿਣ ਲੱਗੇ ਅਸੀਂ ਤੁਹਾਨੂੰ ਜੁਗਤੀ ਤਾਂ ਦੱਸਾਂਗੇ, ਦਲੀਲ ਦੱਸ ਦੇਵਾਂਗੇ, ਤੁਸੀਂ ਜਿੱਤ ਵੀ ਜਾਓਗੇ, ਪਰ ਸਾਡਾ ਵਚਨ ਮੰਨਣਾ ਪਊ। ਮਹਾਂਪੁਰਖ ਕਹਿਣ ਲੱਗੇ ਸਾਨੂੰ ਇਹ ਦੱਸੋ, ਤੁਸੀਂ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ? ਉਹ ਪੰਡਿਤ ਕਹਿੰਦਾ ਜੀ ਮੈਂ ਸੱਚ ਦੱਸਦਾ, ਮੈਂ ਝੂਠ ਨਹੀਂ ਬੋਲਦਾ, ਮੈਂ ਤਾਂ ਇਹ ਸਮਝਦਾ ਸੀ ਵੀ ਚਾਰ ਵੇਦ, ਛੇ ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, ਉਹ ਸੰਸਕ੍ਰਿਤ ਚ ਨੇ, ਉਹ ਕਠਣ ਨੇ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਆ ਇਹ ਤਾਂ ਆਮ ਭਾਸ਼ਾ ਚ ਹੈ, ਇਹ ਤਾਂ ਪਿੰਡਾਂ ਦੇ ਆਮ ਲੋਕ ਪੜ੍ਹਦੇ ਸੁਣਦੇ ਆ, ਵੀ ਇਹਦੇ ਵਿੱਚ ਵਿਦਵਤਾ ਨਹੀਂ ਹੋਣੀ। ਮਹਾਂਪੁਰਖ ਕਹਿੰਦੇ ਭਾਈ ਅਸੀਂ ਤੈਨੂੰ ਦਲੀਲ ਸਿਖਾ ਦਿੰਦੇ ਹਾਂ, ਜੁਗਤੀ ਦੱਸ ਦਿੰਦੇ ਹਾਂ ਜਿੱਤਣ ਦੀ, ਪਰ ਵਚਨ ਕਰਵੇ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦਾ ਉਪਦੇਸ਼ ਦ੍ਰਿੜ ਕਰਵਾਏਗਾ। ਇਹ ਤੇਰੀ ਮਰਜ਼ੀ, ਆਉਣ ਤੋਂ ਹਾਰਨਾ ਕਿ ਗੁਰਬਾਣੀ ਦੀ ਕਿਰਪਾ ਨਾਲ ਜਿੱਤਣਾ? ਕਹਿੰਦਾ ਜੀ ਕਿਰਪਾ ਕਰੋ, ਮੈਂ ਵਚਨ ਕਰਦਾ, ਮੈਂ ਪਾਠ ਵੀ ਕਰੂੰ ਤੇ ਗੁਰਬਾਣੀ ਦਾ ਉਪਦੇਸ਼ ਵੀ ਸੰਗਤਾਂ ਚ ਪ੍ਰਚਾਰ ਪ੍ਰਸਾਰ ਕਰੂੰ। ਮਹਾਂਪੁਰਖ ਕਹਿੰਦੇ ਵੀ ਕਮਾਈ ਵਾਲੇ ਸੀ, ਉਹਨਾਂ ਨੂੰ ਪਤਾ ਸੀ ਸਾਰਾ ਕੁਝ ਕੀ ਹੋਣ ਵਾਲਾ। ਮਹਾਂਪੁਰਖ ਕਹਿਣ ਲੱਗੇ ਅੱਜ ਜਦੋਂ ਤੇਰੀ ਚਰਚਾ ਹੋਣੀ ਹੈ, ਅੱਜ ਤੁਹਾਡੀ ਚਰਚਾ ਅਖੀਰਲੀ ਹੋਵੇਗੀ। ਤੇਰਾ ਜਿਹੜਾ ਪ੍ਰਤਿਦਵੰਦੀ ਵਿਦਵਾਨ ਪੰਡਿਤ ਹੈ ਉਹ ਤੈਨੂੰ ਪੁੱਛੇਗਾ ਵੀ ਕੋਈ ਦਲੀਲ ਦੇ ਅੱਜ ਤੂੰ ਆਪਣੀ ਕਿ ਨਿਰਗੁਣ ਵੱਡਾ ਹੈ, ਨਿਰਗੁਣ ਦੀ ਪੂਜਾ ਕਰਨੀ ਚਾਹੀਦੀ ਹੈ। ਮਹਾਂਪੁਰਖ ਕਹਿੰਦੇ ਜਦੋਂ ਉਹਨੇ ਪੁੱਛਿਆ ਤੂੰ ਚੁੱਪ ਕਰ ਰਹੀ, ਜਦੋਂ ਉਹ ਤੈਨੂੰ ਚੁੱਪ ਦੇਖੇਗਾ ਫੇਰ ਉਹ ਕਹੇਗਾ ਵੀ ਤੁਸੀਂ ਕੋਈ ਦਲੀਲ ਨਹੀਂ ਦਿੱਤੀ, ਜਵਾਬ ਦੇ, ਤੂੰ ਫੇਰ ਚੁੱਪ ਕਰ ਰਹੀ। ਉਹ ਕੁਝ ਚਿਰ ਬਾਅਦ ਤੀਜੀ ਵਾਰ ਕਹੇਗਾ ਵੀ ਜਾਂ ਤਾਂ ਜਵਾਬ ਦੇ ਨਹੀਂ ਹਾਰ ਮੰਨ। ਤੂੰ ਉਸ ਵੇਲੇ ਕਵੇਂ ਵੀ ਮੈਂ ਤਾਂ ਤੈਨੂੰ ਜਵਾਬ ਦੇ ਦਿੱਤਾ। ਤੂੰ ਪੁੱਛੇਗਾ ਵੀ ਕੀ ਜਵਾਬ? ਤੂੰ ਉਹਨੂੰ ਦੱਸਣਾ ਹੈ ਵੀ ਜਿਹਦੇ ਬਾਰੇ ਤੂੰ ਪੁੱਛ ਰਿਹਾ ਨਿਰਗੁਣ, ਉਹਦੇ ਬਾਰੇ ਗੁਰਬਾਣੀ ਕਹਿੰਦੀ ਹੈ ਰੂਪ ਨਾ ਰੇਖਣਾ ਰੰਗ ਕੋਈ ਵੀ ਪ੍ਰੇਹ ਗੁਣ ਤੇ ਪ੍ਰਾਪਨ, ਉਹਦਾ ਨਾ ਕੋਈ ਰੂਪ ਕਥਨ ਕਰ ਸਕਦਾ ਹੈ, ਨਾ ਕੋਈ ਉਹਦਾ ਰੰਗ ਹੈ, ਉਹਦਾ ਤਿੰਨਾਂ ਗੁਣਾਂ ਤੋਂ ਰਜੋ ਤਮੋ ਸਤੋ, ਤਿੰਨਾਂ ਗੁਣਾਂ ਤੋਂ ਰਹਿਤ ਹੈ, ਜਿਹਦੇ ਬਾਰੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਅਕੱਖ ਹੈ, ਕਥਨ ਹੋ ਹੀ ਨਹੀਂ ਸਕਦਾ, ਉਹਦੇ ਬਾਰੇ ਤਾਂ ਚੁੱਪ ਹੀ ਹੈ ਤੇ ਤੇਰੀ ਜਿੱਤ ਹੋ ਜਾਵੇਗੀ। ਇਹ ਵੀ ਹੋਇਆ ਜਦੋਂ ਉਹਨੇ ਦਲੀਲ ਦਿੱਤੀ ਉਹਦੀ ਜਿੱਤ ਹੋਈ। ਕੁਝ ਸਮੇਂ ਬਾਅਦ ਸਿੰਘਾਂ ਤੋਂ ਸੁਣਿਆ ਕਹਿੰਦੇ ਉਹ ਪੰਡਿਤ ਉਸੇ ਨਗਰ ਦੇ ਵਿੱਚ ਸ੍ਰੀ ਜਪਜੀ ਸਾਹਿਬ ਦੀ ਕਥਾ ਸੁਣਾ ਰਿਹਾ ਸੀ ਗੁਰਮਤ ਅਨੁਸਾਰ। ਆਖੋ ਸਤਨਾਮ, ਇਹ ਹੈ ਗੁਰਬਾਣੀ ਦੀ ਮਹਿਮਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਚਾ ਆਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕੱਠ, ਉਹ ਕਥਨ ਦੇ ਵਿੱਚ ਵੀ ਆਉਣ ਵਾਲਾ ਨਹੀਂ, ਉਹ ਅਕੱਠ ਨਿਰਗੁਣ ਬ੍ਰਹਮ ਹੈ।
ਨਾਨਕ ਪ੍ਰਭ ਸਰਨਾਗਤੀ,
ਉਹਦੀ ਸ਼ਰਨ ਵਿੱਚ ਪੈ ਜਾਓ। ਜੇ ਉਹਦੀ ਪ੍ਰਾਪਤੀ ਕਰਨੀ ਹੈ ਉਹ ਪ੍ਰਭੂ ਮਾਲਕ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਣਾ ਕਰੋ।
ਮਨ ਕਉ ਸਮਰੱਥ,
ਉਹ ਇੰਨਾ ਸਮਰੱਥ ਹੈ ਤੁਹਾਡੀ ਇੱਥੇ ਵੀ ਹਰ ਥਾਂ ਰੱਖਿਆ ਕਰੇਗਾ ਤੇ ਪ੍ਰਲੋਕ ਚ ਵੀ ਰੱਖਿਆ ਕਰੇਗਾ। ਕੋਈ ਐਸਾ ਆਸਰਾ ਮਨੁੱਖ ਢੂੰਡਦਾ ਹੈ ਵੀ ਜਿਹੜਾ ਮੇਰੀ ਲੋੜ ਪੈਣ ਤੇ ਮਦਦ ਕਰੇ? ਜਦੋਂ ਆਸ ਰੱਖਦਾ ਕਈ ਵਾਰੀ ਉਹ ਤੋਂ ਨਿਰਾਸ਼ਾ ਹੋਣਾ ਪੈਂਦਾ। ਜਦੋਂ ਭੀੜ ਪੈਂਦੀ ਹੈ, ਔਖਾ ਸਮਾਂ ਹੁੰਦਾ, ਉਦੋਂ ਕੋਈ ਵਿਰਲੇ ਹੀ ਖਲਾਉਂਦਾ, ਨਹੀਂ ਤਾਂ ਸਭ ਰਿਸ਼ਤੇਦਾਰ, ਸਭ ਦੋਸਤ ਮਿੱਤਰ ਸਭ ਸਾਥ ਛੱਡ ਜਾਂਦੇ ਆ, ਮੂੰਹ ਫੇਰ ਲੈਂਦੇ ਆ ਵੀ ਕਿਤੇ ਸਾਨੂੰ ਸਵਾਲ ਨਾ ਪਾ ਦੇਵੇ। ਉਸ ਵੇਲੇ ਕੇਵਲ ਇੱਕ ਪਰਮੇਸ਼ਰ ਸਹਾਇਤਾ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭੋ ਭੱਜਾ ਆਸਰਾ ਚੁੱਕਾ ਸਭ ਇਸ ਰਾਓ ਚੇਤੇ ਆ ਰਿਹਾ ਉਸ ਪਾਰ ਬ੍ਰਹਮ ਲੱਗਾ ਨਾ ਤੱਤੀ ਵਾਓ। ਇਸ ਕਰਕੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸੰਤ ਦੁਆਰਾ ਸਿੱਖਿਆ ਬਖਸ਼ਿਸ਼ ਕਰਦੇ ਨੇ।
ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ।
ਮਹਾਰਾਜ ਕਹਿੰਦੇ ਜੇ ਸ਼ਰਨ ਵਿੱਚ ਆਉਣਾ ਵਾਹਿਗੁਰੂ ਦੀ ਤਾਂ ਅਰਦਾਸ ਕਰ। ਅਰਦਾਸ ਕਰਨੀ ਸਿਖਾਉਂਦੇ ਆ ਕਿਵੇਂ ਕਰਨੀ ਆ ਸ਼ਬਦ ਦੁਆਰਾ। ਹੇ ਵਾਹਿਗੁਰੂ ਜਿਉਂ ਜਾਨੋ ਤਿਉਂ ਰਾਖ, ਮਹਾਰਾਜ ਮੈਂ ਜਿਹਾ ਹਾਂ ਤੁਸੀਂ ਮੈਨੂੰ ਜਾਣਦੇ ਹੋ। ਬੰਦੇ ਦੇ ਅੰਦਰ ਨੂੰ ਬੰਦੇ ਦਾ ਜੀਵਨ ਸਾਥੀ ਵੀ ਨਹੀਂ ਪੂਰਾ ਜਾਣਦਾ ਹੁੰਦਾ। ਬੰਦੇ ਦੇ ਮਨ ਚ ਕੀ ਹੈ ਉਹ ਪਰਿਵਾਰ ਨੂੰ ਵੀ ਪੂਰਾ ਨਹੀਂ ਪਤਾ ਹੁੰਦਾ, ਮਿੱਤਰਾਂ ਨੂੰ ਵੀ ਨਹੀਂ ਪਤਾ ਹੁੰਦਾ, ਰਿਸ਼ਤੇਦਾਰਾਂ ਨੂੰ ਵੀ ਨਹੀਂ ਪਤਾ, ਨਾਲ ਦੇ ਕੰਮ ਕਰਨ ਵਾਲਿਆਂ ਨੂੰ ਵੀ ਨਹੀਂ ਪਤਾ ਪੂਰਨ ਤੌਰ ਤੇ। ਇਹ ਪਰਮੇਸ਼ਰ ਨੇ ਐਸਾ ਪਰਦਾ ਪਾਇਆ, ਜੇ ਪਰਦਾ ਨਾ ਹੋਵੇ ਤਾਂ ਸੰਸਾਰ ਦੇ ਵਿੱਚ ਖਲਾਰਾ ਹੀ ਪੈ ਜਾਵੇ। ਜੇ ਬੰਦੇ ਦੇ ਮਨ ਦੇ ਵਿੱਚ ਜੋ ਚੱਲ ਰਿਹਾ ਉਹ ਸਾਹਮਣੇ ਦਿਸਣ ਲੱਗ ਜਾਵੇ, ਦੂਜੇ ਨੂੰ ਪਤਾ ਲੱਗਣ ਲੱਗ ਜਾਵੇ ਨਾ, ਤਾਂ ਬੰਦਾ ਸ਼ਰਮ ਦਾ ਮਾਰਾ ਮੂੰਹ ਦਿਖਾਉਣ ਜੋਗਰਾ ਨਹੀਂ ਕਿਤੇ ਰਹਿ ਸਕਦਾ। ਮਹਾਰਾਜ ਕਹਿੰਦੇ ਬੇਨਤੀ ਕਰ ਹੇ ਮੇਰੇ ਸਤਿਗੁਰੂ, ਜਿਉਂ ਜਾਨੋ ਜਿਹੋ ਜਾ ਮੈਂ ਹਾਂ ਤੁਹਾਨੂੰ ਪਤਾ ਹੈ, ਤੁਸੀਂ ਮੈਨੂੰ ਜਾਣਦੇ ਹੋ, ਜਿਵੇਂ ਤੁਸੀਂ ਯੋਗ ਸਮਝਦੇ ਹੋ ਤਿਉਂ ਰਾਖ, ਉਵੇਂ ਮੇਰੀ ਰੱਖਿਆ ਕਰੋ, ਮੈਨੂੰ ਸ਼ਰਨ ਚ ਰੱਖ ਲਓ। ਹਰ ਪ੍ਰਭ ਤੇਰੇ ਆ ਮਹਾਰਾਜ, ਅੱਜ ਤੋਂ ਮੈਂ ਸਾਰੇ ਦੁਆਰੇ ਛੱਡ ਦਿੱਤੇ। ਸਗਲ ਦੁਆਰ ਕੋ ਛਾਲਕਾ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਬੜੇ ਲੋਕ ਕਹਿੰਦੇ ਆ ਵੀ ਭੋਲੇਨਾਥ ਨੂੰ ਮੰਨ ਲਓ, ਰਾਮ ਚੰਦਰ ਨੂੰ ਮੰਨ ਲਓ, ਸਨੀ ਦੇਵ ਨੂੰ ਤੇਲ ਪਾ ਦਿਓ, ਮਟੀਆਂ ਤੇ ਮੱਥਾ ਟੇਕ ਲਓ, ਧਾਗੇ ਕਰਾ ਲਓ, ਪਰ ਮਹਾਰਾਜ ਪਾਈ ਗਏ ਜਬ ਤੇ ਤੁਮਰੇ, ਜਦੋਂ ਮੈਂ ਤੁਹਾਡੀ ਸ਼ਰਨ ਵਿੱਚ ਚਰਨੀ ਪਿਆ ਤਦ ਤੇ ਕੋ ਆਂਖ ਤਰੇ ਨਹੀਂ ਆਉਂਦੇ, ਤਦੋਂ ਦਾ ਮੈਂ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਂਦਾ। ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਅਨੇਕਾਂ ਮਤਾਂ ਆ ਚੈਨਲਾਂ ਤੇ ਸੰਚਾਰ ਦੇ ਮਾਧਿਅਮਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਦੂਜੇ ਧਰਮਾਂ ਦੇ ਉਪਦੇਸ਼ ਬੜੇ ਲੋਕ ਸੁਣਦੇ ਆ, ਪਰ ਉਹ ਭੁੱਲ ਜਾਂਦੇ ਆ। ਮਹਾਰਾਜ ਨੇ ਕਿਹਾ ਵੀ ਅਨੇਕ ਕਹਿ ਮਤ ਏਕ ਨਾ ਮਾਨਿਓ, ਇੱਕ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਹਾ, ਇਸ ਤੋਂ ਬਿਨਾਂ ਮੈਂ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਂਦਾ, ਕਿਸੇ ਦੀ ਸਿੱਖਿਆ ਨੂੰ ਮੈਂ ਧਾਰਨ ਨਹੀਂ ਕੀਤਾ, ਕੇਵਲ ਜੋ ਮੇਰੇ ਗੁਰੂ ਨੇ ਕਿਹਾ ਉਹ ਮੰਨ ਰਿਹਾ। ਹਰ ਪ੍ਰਭ ਤੇਰੇ ਆ, ਇਹ ਵਾਹਿਗੁਰੂ ਅੱਜ ਤੋਂ ਬਾਅਦ ਮੈਂ ਤੇਰਾ ਹਾਂ।
ਗਣੋ ਅਸੰਖੇ ਅਵਗਣ ਮੇਰਿਆ,
ਹੇ ਵਾਹਿਗੁਰੂ ਮੈਂ ਕਿੰਨੇ ਕੁ ਗਿਣ ਕੇ ਦੱਸਾਂ ਮੇਰੇ ਚ ਔਗਣ, ਜੇ ਤਾਂ ਇੱਕ ਹੋਵੇ ਤਾਂ ਮੈਂ ਗਿਣ ਕੇ ਦੱਸਾਂ, ਦੋ ਹੋਣ, ਤਿੰਨ ਹੋਣ, ਦਸ ਹੋਣ, ਸੌ ਹੋਣ, ਮੇਰੇ ਚ ਤਾਂ ਬੇਅੰਤ ਗੁਣ ਨੇ। ਹਾਂ ਮੈਂ ਅਵਗੁਣ ਭਰੇ, ਗੁਰੂ ਰਾਮਦਾਸ ਜੀ ਨੇ ਸਿੱਖਿਆ ਦਿੱਤੀ ਹੈ ਜੇ ਬੇਨਤੀ ਕਰਨੀ ਹੈ ਤਾਂ ਇਉਂ ਬੇਨਤੀ ਕਰ, ਹਮ ਅਵਗੁਣ ਭਰੇ, ਅਸੀਂ ਔਗੁਣਾਂ ਨਾਲ ਭਰੇ ਹੋਏ ਆ। ਕਿੰਨੇ ਕੁ ਭਰੇ ਆ ਉਹ ਬਾਣੀ ਦੱਸਦੀ ਹੈ, ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਜਿੰਨਾ ਸਮੁੰਦਰ ਵਿੱਚ ਸਾਗਰ ਵਿੱਚ ਪਾਣੀ ਭਰਿਆ ਹੋਇਆ ਕੋਈ ਮਿਣ ਕੇ ਦੱਸ ਸਕਦਾ, ਕੋਈ ਤੋਲ ਸਕਦਾ ਕਿੰਨੀ ਤੋਲ ਦੇ ਵਿੱਚ ਪਾਣੀ ਹੈ, ਕਿੰਨੀ ਗਿਣਤੀ ਮਿਣਤੀ ਹੈ, ਨਹੀਂ ਮਿਣ ਸਕਦਾ। ਮਹਾਰਾਜ ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣਾ ਮਾਰੇ, ਇੰਨੇ ਔਗਣ ਨੇ। ਤੇ ਹੁਣ ਸਾਡੀ ਹਾਲਤ ਦੇਖੋ, ਅਸੀਂ ਕਦੇ ਮੰਨਦੇ ਹਾਂ ਮੇਰੇ ਚਾਹ ਔਗਣ, ਕੋਈ ਮੰਨਦਾ ਮੈਂ ਝੂਠ ਬੋਲਦਾ, ਕੋਈ ਮੰਨਦਾ ਮੈਂ ਕਿਸੇ ਦਾ ਬੁਰਾ ਤੱਕਦਾ, ਕੋਈ ਮੰਨਦਾ ਮੈਂ ਚੋਰੀ ਕਰਦਾ ਜਾਰੀ ਕਰਦਾ। ਭਾਈ ਗੁਰਦਾਸ ਜੀ ਨੇ ਕਿਹਾ ਮਨ ਤੋਂ ਵੀ ਔਗਣ ਦੱਸੇ, ਹਾਂ ਅਪਰਾਧੀ ਗੁਨਾਹਗਾਰ, ਇਹ ਭਾਈ ਗੁਰਦਾਸ ਚ ਨਹੀਂ ਹੈਗੇ ਔਗਣ, ਉਹ ਸਾਨੂੰ ਸਿਖਾ ਰਹੇ ਆ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁੱਖ ਮੰਦਾ, चोर यार जुआर हो पर कर जो हंदा निंदक दुष्ट आराम खोर ठग देश ठगंदा काम क्रोध मद लोभ मोह अहंकार करंदा विशास घाती अकिरत घाणा मैं को नर खंदा सिमर मरीदा ढाडिया सतगुर बख्शंदा। ਇਹ ਵੀ ਔਗੁਣ ਮਨੁੱਖ ਦੇ ਭਾਈ ਗੁਰਦਾਸ ਜੀ ਨੇ ਬਾਰਾਂ ਵਿਚ ਕਹੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਗੁਰਸਿੱਖਾ ਤੂੰ ਬੇਨਤੀ ਕਰ ਕਿ ਸਤਿਗੁਰੂ ਮੈਂ ਅਪਰਾਧੀ ਆ ਔਗੁਣਾਂ ਨਾਲ ਭਰਿਆ ਹੋਇਆ। ਇੱਥੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੈ ਮੈਂ ਵਾਹਿਗੁਰੂ ਕਿੰਨੇ ਕੁ ਆਪਣੇ ਔਗੁਣ ਦੱਸਾਂ ਕੇਤੇ ਗਣੋ ਅਸੰਖ ਉਹ ਤਾਂ ਸੰਖ ਸੰਖਿਆ ਤੋਂ ਅਸੰਖ ਰਹਿਤ ਨੇ ਭਾਵ ਗਿਣਤੀ ਚ ਨਹੀਂ ਆ ਸਕਦੇ ਇੰਨੇ ਕੁ ਮੇਰੇ ਅੰਦਰ ਔਗਣ ਹਨ
ਅੰਖ ਅਵਗਣ ਖਤੀ ਫੇਰੇ
ਫਿਰ ਮੇਰਾ ਸੁਭਾਅ ਹੈ ਜੇ ਇੱਕ ਵਾਰੀ ਔਗਣ ਕਰ ਲਿਆ ਗਲਤੀ ਕਰ ਲਈ ਮੁੜ ਮੁੜ ਕੇ ਫੇਰ ਉਹ ਹੀ ਕਰਦਾ ਜੇ ਝੂਠ ਬੋਲਤਾ ਅੱਜ ਕਿਸੇ ਨੇ ਕਿਹਾ ਭਾਈ ਝੂਠ ਨਾ ਬੋਲਿਆ ਕਰ ਸੱਚ ਬੋਲਿਆ ਕਰ ਮੁੜ ਮੁੜ ਕੇ ਫੇਰ ਝੂਠ ਬੋਲਦਾ ਜੇ ਪਰ ਤਨ ਗਾਮੀ ਹੈ ਬੱਜਰ ਕਹਿਤੀ ਹੈ ਉਹ ਮੁੜ ਮੁੜ ਕੇ ਉਹ ਵਿਕਾਰ ਭੋਗਦਾ ਉਹ ਇੱਕ ਕਰਮ ਕਰਦਾ ਜਿਹੜਾ ਚੋਰ ਹੈ ਜੇ ਉਹਨੂੰ ਚੋਰੀ ਤੋਂ ਰੋਕੀ ਉਹ ਵਾਰ ਵਾਰ ਚੋਰੀ ਕਰਦਾ ਪਾਪ ਬੁਰਾ ਪਾਪੀ ਕੋ ਪਿਆਰਾ ਜੇ ਕੋਈ ਨਸ਼ਾ ਕਰਦਾ ਉਹਨੂੰ ਪਰਿਵਾਰ ਦੇ ਜੀ ਰਿਸ਼ਤੇਦਾਰ ਦੋਸਤ ਮਿੱਤਰ ਸਮਝਾ ਹਮ ਜਾਂਦੇ ਹੈ ਪਰ ਉਹ ਵਾਰ ਵਾਰ ਫੇਰ ਔਗਣ ਕਰਦਾ ਮਹਾਰਾਜ ਅੱਗੇ ਬੇਨਤੀ ਕਰੋ ਅਸੰਖ ਅਵਗਣ ਖਤੇ ਫੇਰੇ ਹੇ ਵਾਹਿਗੁਰੂ ਫੇਰ ਫੇਰ ਮੁੜ ਮੁੜ ਕੇ ਮੈਂ ਉਹੀ ਔਗਣ ਕਰਦਾ
ਨਿਤ ਪ੍ਰਤ ਸਭ ਭੁੱਲੀਆ
ਹਾਏ ਇੱਕ ਦਿਨ ਦੀ ਦਸਾ ਨੀ ਨਿਤਾ ਪ੍ਰਤੀ ਦਿਨ ਪ੍ਰਤ ਦਿਨ ਰੋਜ਼ ਮਹਾਰਾਜ ਮੈਂ ਭੁੱਲਦਾ
ਉਹ ਮਗਨ ਵਿਕਰਾਲ ਮਾਇਆ
ਹੇ ਵਾਹਿਗੁਰੂ ਜੀ ਜਿਹੜੀ ਤੁਹਾਡੀ ਮਾਇਆ ਬੜੀ ਭਿਆਨਕ ਹੈ ਬੜੀ ਵਿਕਰਾਲ ਕਠਨ ਹੈ ਪਾਰ ਲੰਘਣੀ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ ਵੱਡੀਆਂ ਵੱਡੀਆਂ ਸ਼ਕਤੀਆਂ ਨੂੰ ਵੀ ਇਹ ਮਾਇਆ ਨੇ ਛਲ ਲਿਆ ਮਹਾਰਾਜ ਕਹਿੰਦੇ ਸਰਪਣੀ ਜੈਸੀ ਹੈ ਸਰਪਣੀ ਜੈਸੀ ਕਿਉਂ ਗਿਆ ਸਿਆਣੇ ਕਹਿੰਦੇ ਵੀ ਜਿਹੜੀ ਸਰਪਣੀ ਆ ਉਹ ਕੁੰਡਲ ਮਾਰ ਕੇ ਆਪਣੇ ਆਂਡੇ ਦਿੰਦੀ ਹੈ ਜਦੋਂ ਉਹਨਾਂ ਵਿੱਚ ਆਂਡਿਆਂ ਚੋਂ ਬੱਚੇ ਨਿਕਲਦੇ ਆ ਸੌ ਤੋਂ ਉੱਪਰ ਉਹ ਸਰਪਣੀ ਆਪਣੇ ਬੱਚਿਆਂ ਨੂੰ ਹੀ ਖਾਈ ਜਾਂਦੀ ਹੈ ਜਿਹੜਾ ਕੋਈ ਕੱਦਾ ਉਹਦੇ ਕੁੰਡਲ ਵਿੱਚੋਂ ਨਿਕਲ ਜਾਵੇ ਘੇਰੇ ਚੋਂ ਨਿਕਲ ਜਾਵੇ ਉਹ ਬਚ ਜਾਂਦਾ ਨਹੀਂ ਬਾਕੀ ਸਾਰਿਆਂ ਨੂੰ ਛਕ ਜਾਂਦੀ ਹੈ ਇਵੇਂ ਮਾਇਆ ਇਹ ਮਾਇਆ ਦੇ ਤਿੰਨ ਸੁਭਾਅ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ ਵਿੱਚ ਜਿਹੜਾ ਖੱਚਕ ਹੈ ਉਹਨਾਂ ਨੂੰ ਗ੍ਰਸ ਲੈਂਦੀ ਹੈ ਨਰਕਗਾਮੀ ਕਰ ਦਿੰਦੀ ਹੈ ਜਿਹੜਾ ਕੋਈ ਕੱਦਾ ਸੰਗਤ ਵਿੱਚ ਮਿਲ ਕੇ ਗੁਰੂ ਦੇ ਆਖੇ ਲੱਗ ਕੇ ਗੁਰੂ ਦੀ ਸਿੱਖਿਆ ਨੂੰ ਕਮਾ ਕੇ ਨਿਕਲ ਜਾਂਦਾ ਜੇ ਘੇਰੇ ਚੋਂ ਉਹ ਗੁਰੂ ਕਿਰਪਾ ਨਾਲ ਸੱਚਖੰਡ ਪੁੱਜ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕਹਿੰਦੇ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਸਲੀਆ ਇੱਥੇ ਮਹਾਰਾਜ ਕਹਿੰਦੇ ਆ ਮੋਹ ਮਗਨ ਵਿਕਰਾਲ ਮਾਇਆ ਹੇ ਵਾਹਿਗੁਰੂ ਜਿਹੜੀ ਤੇਰੀ ਮਾਇਆ ਹੈ ਇਹ ਬੜੀ ਵਿਕਰਾਲ ਕਠਨ ਹੈ ਤਰਨੀ
ਪ੍ਰਸਾਦੀ ਘੂਲੀਆ
ਵਾਹਿਗੁਰੂ ਜੇ ਤੂੰ ਕਿਰਪਾ ਕਰੇ ਤਾਂ ਅਸੀਂ ਬਚ ਸਕਦੇ ਹਾਂ ਤੋ ਪ੍ਰਸਾਦੀ ਤੁਹਾਡੀ ਪ੍ਰਸਾਦ ਕਿਰਪਾ ਨਾਲ ਬਚਿਆ ਜਾਣਾ ਨਹੀਂ ਤਾਂ ਮੋਹ ਮਗਨ ਮੋਹ ਆਦਿਕ ਦੇ ਵਿੱਚ ਅਸੀਂ ਮਗਨ ਮਸਤ ਰਹਿੰਦੇ
ਹਾਂ ਕਰਤ ਵਿਕਾਰ ਵਿਖੜੇ
ਵਾਹਿਗੁਰੂ ਅਸੀਂ ਭੁੱਲ ਜਾਂਦੇ ਹਾਂ ਵੀ ਤੂੰ ਹਰ ਥਾਂ ਵਿਆਪਕ ਹੈ ਅਸੀਂ ਲੁਕ ਕੇ ਮਨ ਚ ਖਿਆਲ ਹੁੰਦਾ ਵੀ ਸਾਨੂੰ ਕੋਈ ਵੇਖਦਾ ਨਹੀਂ ਇੱਥੇ ਅਸੀਂ ਲੁਕ ਲੁਕ ਕੇ ਬੜੇ ਭੈੜੇ ਵਿਕਾਰ ਕਰਦੇ ਹਾਂ ਕਬੀਰ ਪੈ ਰਵਦਾਸ ਹੱਥ ਪੈ ਨੇਰਾ ਸਹਿਜਾ ਹੋਜੇ ਹੋਏ ਸੋਈ ਉਹ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਭਗਤ ਰਵਿਦਾਸ ਜੀ ਕਹਿੰਦੇ ਕਹਿ ਰਵਿਦਾਸ ਹੱਥ ਪੈ ਨੇੜੇ ਹੱਥਾਂ ਤੇ ਪੈਰਾਂ ਤੋਂ ਵੀ ਨੇੜੇ ਆ ਹੁਣ ਹੱਥ ਤੇ ਪੈਰ ਸਰੀਰ ਤੇ ਲੱਗੇ ਆ ਏਡੇ ਨੇੜੇ ਕੀ ਆ ਭਾਵ ਅੰਦਰ ਹਿਰਦੇ ਚ ਉਹ ਅੰਦਰ ਵਸਿਆ ਹੋਇਆ ਜਿੱਥੇ ਫੁਰਨੇ ਨਿਕਲਦੇ ਉੱਥੇ ਉਹ ਵੇਖਦੇ ਆ ਪਰ ਅਸੀਂ ਭੁੱਲ ਜਾਂਦੇ ਹਾਂ ਵੀ ਸਾਨੂੰ ਦੇਖਣ ਵਾਲਾ ਕੋਈ ਨੀ ਅਸੀਂ ਤਾਂ ਪਰਦੇ ਲਾ ਕੇ ਕਮਰੇ ਦੇ ਬੰਦ ਦਰਵਾਜੇ ਕਰਕੇ
ਵਿਕਾਰ ਭੋਗ ਰਹੇ ਆ, ਸਾਨੂੰ ਵੇਖਣ ਵਾਲਾ ਕੋਈ ਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਹ ਕਵਾਰ ਅਣਕ ਪੜਵੇ ਮੈਂ, ਪਰਦਾਰਾ ਸੰਗ ਫਾਕਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਸੋਚਦਾ ਵੀ ਕੋਈ ਵੇਖਣ ਵਾਲਾ ਨੀ। ਮਹਾਰਾਜ ਕਹਿੰਦੇ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਧੱਕ। ਜਦੋਂ ਲੇਖਾ ਹੋਣਾ ਉਦੋਂ ਕਿਹਨੇ ਪੜਦਾ ਧੱਕਣਾ? ਇਸ ਲਈ ਬੇਨਤੀਆਂ ਕਰ ਹੇ ਵਾਹਿਗੁਰੂ, ਮੈਂ ਤਾਂ ਲੁਕ ਲੁਕ ਕੇ ਵਿਕਾਰ ਭੋਗਦਾ, ਪਰ ਤੂੰ ਨੇੜੇ ਤੋਂ ਵੀ ਨੇੜੇ ਹੈ।
ਅੰਤ ਨਾਨਕ ਦਇਆ ਧਾਰ ਹੋ।
ਮਹਾਰਾਜ ਬੇਨਤੀ ਕਰਨੀ ਸਿਖਾਉਂਦੇ, ਅਰਦਾਸ ਕਰ ਹੇ ਵਾਹਿਗੁਰੂ ਮੇਰੀ ਬੇਨਤੀ ਪ੍ਰਵਾਨ ਕਰੋ, ਮੇਰੇ ਤੇ ਦਇਆ ਕਰੋ।
ਪਾਡ ਭਵਜਲ ਫੇਰਿਆ।
ਮਹਾਰਾਜ ਜਿਹੜੇ ਆ ਭਵਜਲ ਸੰਸਾਰ ਸਾਗਰ ਦੇ 84 ਦੇ ਫੇਰੇ ਪਏ ਆ ਨਾ, ਕਦੇ ਕਿਸੇ ਜੂਨ ਵਿਚ ਜਨਮ ਲੈ ਲਿਆ, ਕਦੇ ਕੁੱਤਾ ਬਣ ਗਿਆ, ਕਦੇ ਬਿੱਲਾ ਬਣ ਗਿਆ, ਕਦੇ ਮਾਂ ਬਣ ਗਈ, ਕਦੇ ਪਿਓ ਬਣ ਗਿਆ, ਕਦੇ ਪੁੱਤ ਬਣ ਗਿਆ, ਕਦੇ ਪਤੀ ਬਣ ਗਿਆ, ਕਦੇ ਪਤਨੀ ਬਣ ਗਿਆ। ਸ੍ਰੀ ਰਾਗ ਜੀ ਮਹਾਰਾਜ ਨੇ ਜ਼ਿਕਰ ਕੀਤਾ ਵੀ ਕਦੇ ਮੁੜ ਮੁੜ ਉਹ ਹੀ ਪਿਤਾ ਬਣੀ ਜਾਂਦਾ, ਕਦੇ ਪੁੱਤਰ ਬਣੀ ਜਾਂਦਾ। ਕਰਮਾਂ ਅਨੁਸਾਰ ਜੂਨਾ ਭੋਗਦਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਨੀ ਕਈ ਕਈ ਵਾਰੀ ਜਨਮ ਲਏ। ਭਗਤ ਜੀ ਕਹਿੰਦੇ ਨਾ ਇਸੇ ਘਰ ਆਮ ਬਹੁਤ ਵਸਾਏ। ਬਾਣੀ ਕਹਿੰਦੀ ਹੈ ਜਿੱਤ ਹੁਣ ਨੀ ਨਾਮ ਜਪਦਾ ਚਾਰ ਪਾਵ ਗੁਰ ਸਿੰਘ ਗੰਗ ਮੁੱਖ, ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲਕਈ ਹੈ ਜਦੋਂ ਬਲਦ ਬਣੇਗਾ। ਇਹਦਾ ਮਤਲਬ ਬਲਦ ਦੀ ਜੂਨ ਚ ਪੈਂਦਾ। ਬਾਣੀ ਨੇ ਦੱਸਿਆ ਮਨੁੱਖ ਜਿਹੜਾ ਨਾਮ ਨੀ ਜਪਦਾ ਨਾਮ ਨੀ ਲੈਂਦਾ, ਗੁਰਮੰਤਰ ਇਣਸ ਜੋ ਪ੍ਰਾਣੀ ਤਿਰਗੰਧ ਜਨਮ ਭ੍ਰਸ਼ਟਣਾ, ਕੋਕਰਾ ਸੂਕਰਾ ਗਰਦ ਪੈ ਕਾਕਾ ਸਰਪਣਾ ਤੁਲ ਖਲੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬੇਨਤੀ ਕਰ ਹੇ ਵਾਹਿਗੁਰੂ, 84 ਦੇ ਚੱਕਰ ਚੋਂ ਸਾਨੂੰ ਕਿਰਪਾ ਕਰਕੇ ਕੱਢ ਲਓ। ਦੂਸਰਾ ਸਲੋਕ ਮਹਾਰਾਜ ਫਰਮਾਉਂਦੇ ਹਨ
ਨਿਰਤ ਨ ਪਵੈ ਅਸੰਖ ਗੁਣ।
ਵਾਹਿਗੁਰੂ ਦੇ ਜਿਹੜੇ ਗੁਣ ਨੇ ਉਨ੍ਹਾਂ ਦੀ ਕੋਈ ਨਿਰਤ ਨਿਰਣਾ ਨਹੀਂ ਕਰ ਸਕਦਾ, ਗਿਣਤੀ ਨਹੀਂ ਕਰ ਸਕਦਾ।
ਉੱਚਾ ਪ੍ਰਭ ਕਾ ਨਾਉ,
ਉਹਦਾ ਨਾਮ ਬੜਾ ਉੱਚਾ ਹੈ, ਬੜਾ ਪਵਿੱਤਰ ਹੈ।
ਨਾਨਕ ਕੀ ਬੇਨੰਤੀ ਆ,
ਹੇ ਵਾਹਿਗੁਰੂ ਸਾਡੀ ਤੇਰੇ ਅੱਗੇ ਬੇਨਤੀ ਹੈ। ਸਾਨੂੰ ਕਿਤੇ ਧੋਈ ਨਹੀਂ ਮਿਲ ਰਹੀ, ਅਸੀਂ ਭਟਕ ਰਹੇ ਹਾਂ, ਕਿਰਤ ਕਰਮ ਕੇ ਵੀ ਛੁੜੇ, ਕੀਤੇ ਹੋਏ ਮਾੜੇ ਕੰਮਾਂ ਕਰਕੇ ਮਹਾਰਾਜ ਪਾਪਾਂ ਪੁੰਨਾਂ ਕਰਕੇ ਤਾਂ ਇੱਥੋਂ ਵਿਛੜੇ ਹੋਏ ਆ। ਕਰ ਕਿਰਪਾ ਮੇਲੋ ਰਾਮ, ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਥਾਂ ਦੇ ਦਿਓ। ਜਿਵੇਂ ਭਾਈ ਡੱਲੇ ਨੇ ਬੜੀ ਸੇਵਾ ਕੀਤੀ, ਗੁਰੂ ਕਾਂਸੀ ਸਾਬੋ ਦੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਮਹਾਰਾਜ ਕਲੰਗੀਆਂ ਵਾਲੇ ਪਿਤਾ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਸਰਵੰਸਦਾਨੀ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਪਰਮੇਸ਼ਰ ਤ੍ਰਿਪਿਆ ਵਜਨ ਕੀਤਾ ਡੱਲਿਆ, ਗੁਰੂ ਨਾਨਕ ਦਾ ਦਰ ਘਰ ਤੇਰੀ ਸੇਵਾ ਤੋਂ ਪ੍ਰਸੰਨ ਹੋਇਆ, 32 ਦੰਦਾਂ ਚੋਂ ਜੋ ਮੰਗੇਗਾ ਗੁਰੂ ਨਾਨਕ ਦੇ ਖਜ਼ਾਨੇ ਚ ਦਵਾਵਾਂਗੇ। ਡੱਲਾ ਕਹਿਣ ਲੱਗਿਆ ਮਹਾਰਾਜ ਆਪਣੀ ਸ਼ਰਨ ਵਿਚ ਪੀੜੀ ਜਿੰਨੀ ਜਗ੍ਹਾ ਦੇ ਦਿਓ। ਮਹਾਰਾਜ ਕਹਿੰਦੇ ਡੱਲਿਆ ਧਰਤੀ ਦਾ ਰਾਜ ਮੰਗ ਲਾ ਉਹ ਦਵਾ ਦਿੰਦੇ ਆ, ਸਵਰਗ ਦਾ ਰਾਜ ਮੰਗ ਲਾ ਉਹ ਦਵਾ ਦਿੰਦੇ ਆ, ਲੰਮੀਆਂ ਉਮਰਾਂ ਮੰਗ ਲਾ, ਤੰਦਰੁਸਤੀ ਮੰਗ ਲਾ, ਜੋ ਮੰਗੇਗਾ ਖਜ਼ਾਨੇ ਮੰਗ ਲਾ ਸਭ ਦੇਵਾਂਗੇ, ਪਰ ਆਹ ਜਿਹੜੀ ਤੈ ਮੰਗ ਮੰਗੀ ਹੈ ਤੈਨੂੰ ਨਹੀਂ ਮਿਲ ਸਕਦੀ। ਹੱਥ ਜੋੜੇ ਮਾਲਕ ਸੱਚੇ ਪਾਤਸ਼ਾਹ, ਤੁਸਾਂ ਦਾ ਕਿਹਾ ਜੋ ਮੰਗੇਗਾ ਦਵਾਵਾਂਗੇ, ਪਰ ਇਹ ਮੰਗ ਕਿਉਂ ਨੀ ਮੈਨੂੰ ਮਿਲ ਸਕਦੀ? ਮਹਾਰਾਜ ਕਹਿੰਦੇ ਤਾਂ ਨੀ ਤੈਨੂੰ ਮਿਲ ਸਕਦੀ, ਜਦੋਂ ਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਸੀਂ ਖੰਡੇ ਦਾ ਬਾਟਾ ਤਿਆਰ ਕੀਤਾ, ਅੰਮ੍ਰਿਤ ਤਿਆਰ ਕੀਤਾ, ਉਦੋਂ ਦਾ ਦਰਗਾਹ ਦਾ ਕਾਨੂੰਨ ਬਣ ਗਿਆ ਕਿ ਅੰਮ੍ਰਿਤ ਛਕੇ ਤੋਂ ਬਿਨਾਂ ਸਾਡੀ ਸ਼ਰਨ ਵਿਚ ਥਾਂ ਨੀ ਮਿਲਦੀ, ਢੋਈ ਨੀ ਮਿਲਦੀ। ਤੂੰ ਅੰਮ੍ਰਿਤ ਨਹੀਂ ਛਕਿਆ ਹੋਇਆ, ਜਿੰਨਾ ਚਿਰ ਤੂੰ ਅੰਮ੍ਰਿਤ ਨਹੀਂ ਛਕਦਾ ਓਨਾ ਚਿਰ ਭਾਈ ਡਾਲੇ ਆ ਤੈਨੂੰ ਸਾਡੀ ਸ਼ਰਨ ਵਿਚ ਥਾਂ ਨਹੀਂ ਮਿਲਦੀ। ਹਾਂ ਜੇ ਤੂੰ ਅੰਮ੍ਰਿਤ ਛਕ ਲਵੇ ਫਿਰ ਪੀੜੀ ਜਿੰਨੀ ਥਾਂ ਦੀ ਗੱਲ ਕੀ ਹੈ, ਫਿਰ ਸਾਰੀ ਥਾਂ ਤੇਰੀ ਹੈ, ਤੈਨੂੰ ਅਸੀਂ ਸ਼ਰਨ ਵਿੱਚ ਰੱਖਾਂਗੇ। ਅੰਮ੍ਰਿਤ ਛਕੇ ਤੋਂ ਬਿਨਾਂ ਮਹਾਰਾਜ ਕਹਿੰਦੇ ਸੱਚਖੰਡ ਨਹੀਂ ਕੋਈ ਜਾ ਸਕਦਾ, ਇਸੇ ਲਈ ਸਭ ਤੋਂ ਪਹਿਲਾਂ ਅੰਮ੍ਰਿਤ ਤਿਆਰ ਕਰਕੇ ਅਸੀਂ ਆਪ ਆਪਣੇ ਪਰਿਵਾਰ ਸਮੇਤ ਅੰਮ੍ਰਿਤ ਛਕੇ। ਆਖੋ ਸਤਨਾਮ, ਇਹ ਅੰਮ੍ਰਿਤ ਦੀ ਮਹਿਮਾ। ਮਹਾਰਾਜ ਕਹਿੰਦੇ ਅਸੀਂ ਆਪ ਪਹਿਲੋਂ ਛਕੇ ਆ, ਇਸ ਲਈ ਜੇ ਤੂੰ ਪੀੜੀ ਜਿੰਨੀ ਥਾਂ ਚਾਹੁੰਦਾ, ਸਾਡੀ ਸ਼ਰਨ ਚਾਹੁੰਦਾ, ਤਾਂ ਪਹਿਲੀ ਰਹਿਤ ਖੰਡੇ ਦੀ ਪੌੜ ਹੈ ਅੰਮ੍ਰਿਤ ਛਕ। ਫਿਰ ਭਾਈ ਡੱਲੇ ਨੇ ਇਤਿਹਾਸ ਚ ਜ਼ਿਕਰ ਆਉਂਦਾ ਹੈ, ਆਪ ਪਰਿਵਾਰ ਸਮੇਤ ਸਮੇਤ ਸਿਪਾਹੀਆਂ ਦੇ ਉਹਨਾਂ ਦੇ ਪਰਿਵਾਰਾਂ ਸਮੇਤ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੰਮ੍ਰਿਤ ਪਾਨ ਕੀਤਾ ਤੇ ਮਹਾਰਾਜ ਨੇ ਆਪਣੀ ਸ਼ਰਨ ਵਿੱਚ ਸੱਚਖੰਡ ਵਿੱਚ ਥਾਂ ਦਿੱਤੀ, ਬਖਸ਼ਿਸ਼ ਕੀਤੀ। ਇੱਥੇ ਵੀ ਸਤਿਗੁਰੂ ਫਰਮਾਉਂਦੇ ਆ, ਬੇਨਤੀ ਕਰ ਨਾਨਕ ਕੀ ਬੇਨਤੀ ਆ, ਮਿਲੈ ਨ ਥਾਂ ਵੇ ਥਾਂ। ਕੱਚਿਆਂ ਦੇ ਮਗਰ ਲੱਗ ਲੱਗ ਕੇ ਜੀਵਨ ਗਵਾ ਲਏ, ਜੂਨਾਂ ਵਿੱਚ ਭਰਮਦਾ ਫਿਰ ਰਿਹਾ, ਕਿਤੇ ਢੋਈ ਨੀ ਮਿਲ ਰਹੀ, ਟਿਕਾਣਾ ਨੀ ਮਿਲ ਰਿਹਾ। ਹੇ ਮਹਾਰਾਜ ਹੁਣ ਆਪਣੀ ਸ਼ਰਨ ਵਿੱਚ ਥਾਂ ਦੇ ਗਏ। ਦੂਸਰੇ ਸੰਤ ਵਿੱਚ ਸਤਿਗੁਰੂ ਜੀ ਇਸ ਸਲੋਕ ਦੇ ਅਰਥ ਬਖਸ਼ਿਸ਼ ਕਰਦੇ ਆ,
ਸਰ ਨਾਹੀ ਠਾਉ ਕਾ ਪਹਿ ਜਾਈਆ।
ਹੇ ਮੇਰੇ ਮਾਲਕ ਸਤਿਗੁਰੂ ਜੀ, ਧਰਤੋਂ ਬਿਨਾਂ ਤੁਹਾਡੇ ਜੈਸਾ ਸਮਰੱਥ ਕੋਈ ਹੋਰ ਥਾਂ ਨਹੀਂ ਹੈ, ਕਿਹਦੀ ਸ਼ਰਨ ਵਿੱਚ ਜਾਈ? ਜੈਸੇ ਤੁਸੀਂ ਸਮਰੱਥ ਹੋ ਐਸਾ ਕੋਈ ਹੋਰ ਹੈ ਨੀ। ਜਿਸ ਵੇਲੇ ਭਾਈ ਲਹਿਣੇ ਨੇ ਦੇਖਿਆ ਦੇਵੀ ਤਾਂ ਗੁਰੂ ਨਾਨਕ ਦੇ ਝਾੜੂ ਦੇ ਰਹੀ ਹੈ ਜਿਹਦੇ ਜਾਣਾ ਸੀ, ਉਹ ਦੇਵੀ ਨੇ ਪੁੱਛਿਆ ਮਾਂ ਤੂੰ ਇੱਥੇ, ਅਸੀਂ ਤਾਂ ਤੇਰੇ ਦਾਤਰਾ ਤੇ ਜਾ ਰਹੇ ਸੀ। ਉਹ ਕਹਿਣ ਲੱਗੀ ਲੈਣਿਆ ਤੇਰੇ ਵਰਗੇ ਜਿਹੜੇ ਮੇਰੇ ਦਰ ਤੇ ਆ ਕੇ ਮੰਗਦੇ ਆ ਮੇਰੇ ਕੋਲ ਦੇਣ ਨੂੰ ਕੁਝ ਨੀ, ਮੈਂ ਇਹ ਦਰ ਤੇ ਝਾੜੂ ਲਾ ਕੇ ਇੱਥੋਂ ਲੈ ਕੇ ਜਾਂਦੀ ਹਾਂ, ਇੱਥੋਂ ਹੀ ਮੰਗਾਂ ਮੰਗ ਕੇ ਮੈਂ ਤੁਹਾਡੀਆਂ ਝੋਲੀਆਂ ਭਰ ਦਈਆਂ। ਫਿਰ ਭਾਈ ਲਹਿਣੇ ਨੇ ਕਹਿ ਦਿੱਤਾ ਸੀ ਦੇਵੀ ਜੇ ਤੂੰ ਇਹ ਦਰ ਦੀ ਮੰਗਤੀ ਹੈ ਫਿਰ ਤੇਰੇ ਦਰ ਕੀ ਜਾਣਾ, ਫਿਰ ਇਹ ਗੁਰੂ ਨਾਨਕ ਦਾ ਹੀ ਪੱਲਾ ਫੜਨਾ। ਐਸਾ ਪੱਲਾ ਫੜਿਆ ਫਿਰ ਗੁਰੂ ਨਾਨਕ ਨੇ ਆਪਣੇ ਅੰਗੋਂ ਅੰਗਦ ਬਣਾ ਲਿਆ, ਆਪਣੇ ਹੀ ਰੂਪ ਬਣਾ ਲਿਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਦੂਸਰ ਨਾਹੀਂ ਠਾਓ ਕਾ ਪੈ ਜਾਈਏ, ਦੂਸਰਾ ਹੋਰ ਕੋਈ ਸਮਰੱਥ ਥਾਂ ਨਹੀਂ।
ਆਠ ਪਹਿਰ ਕਰ ਜੂੜ ਸੋ ਪ੍ਰਭ ਧਿਆਈਆ।
ਅੱਠੇ ਪੈਰ ਮਨ ਤੇ ਬੁੱਧ ਰੂਪੀ ਹੱਥ ਜੋੜ ਕੇ, ਦੋਵੇਂ ਪ੍ਰਤੱਖ ਹੱਥ ਜੋੜ ਕੇ ਵਾਹਿਗੁਰੂ ਦਾ ਸਿਮਰਨ ਕਰ।
ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਜਿੰਦਿਆ ਪਾਈਆ।
ਜਦੋਂ ਆਪਣੇ ਪ੍ਰਭੂ ਦਾ ਨਾਮ ਗੁਰਮੰਤਰ ਮੂਲ ਮੰਤਰ ਗੁਰਬਾਣੀ ਧਿਆਵੇਂਗਾ ਸਿਮਰਨ ਕਰੇਗਾ ਕੀ ਫਲ ਮਿਲੇਗਾ? ਮਨ ਹੈ ਚਿੰਦਿਆ ਪਾਈਆ, ਜੋ ਮਨ ਦੀ ਮੁਰਾਦ ਹੋਵੇਗੀ ਤੈਨੂੰ ਕਿਤੇ ਹੋਰ ਜਾਣ ਦੀ ਲੋੜ ਨੀ ਪੈਣੀ, ਫਿਰ ਤੈਨੂੰ ਸਭ ਕੁਝ ਮਿਲੇਗਾ। ਅਸੀਂ ਅਰਦਾਸਾਂ ਕਰਾਉਣੇ ਆ, ਕਾਰਜ ਹੋ ਜਾਏ ਜੀ, ਸਾਡਾ ਵੀਜ਼ਾ ਲੱਗ ਜੇ ਜੀ, ਸਾਡੀ ਪੀ ਆਰ ਆ ਜੇ ਜੀ, ਸਾਡੇ ਬੈਂਡ ਆ ਜਾਣਗੇ, ਸਾਡੇ ਘਰ ਚ ਸ਼ਾਂਤੀ ਹੋ ਜੇ ਜੀ, ਆਹ ਮਹਾਰਾਜ ਇਲਾਜ ਦੱਸ ਰਹੇ ਆ। ਮਹਾਰਾਜ ਕਹਿੰਦੇ ਭਾਈ ਅੱਠੇ ਪੈਰ ਧਿਆ, ਉਹਦਾ ਸਿਮਰਨ ਕਰ, ਉਹਦਾ ਤੈਨੂੰ ਫਲ ਮਿਲੇਗਾ, ਜੋ ਮੰਗੇਗਾ ਉਹ ਮਿਲ ਜਾਵੇਗਾ।
ਮਾਨ ਮੋਹ ਵਿਕਾਰ ਦੂਜਾ,
ਹਾਂ ਸਿਮਰਨ ਕਰਕੇ ਹੰਕਾਰ ਨਾ ਕਰੀ। ਇੱਕ ਤਾਂ ਤਜ ਮਾਨ ਹੰਕਾਰ ਛੱਡ ਦੂੰ, ਫਿਰ ਮੋਹ ਛੱਡਣਾ ਹੈ। ਮਹਾਰਾਜ ਕਹਿੰਦੇ ਦੂਜਾ ਡੁੱਬਦਾ ਛੱਡ ਦੇਣੇ ਆ, ਵੀ ਇਹ ਫਲਾਨਾ ਹੈ, ਆਹ ਮੇਰਾ ਹੈ, ਆਹ ਫਲਾਨਾ ਹੈ, ਆਹ ਬਗਾਨਾ ਹੈ, ਤਾਤ ਪਰਾਈ ਛੱਡਣੀ ਹੈ, ਇਹ ਰਿਕਾਰਿੰਗ ਕਰਨੀ। ਇੱਕ ਨਾਲ ਲਾਉਣੀ ਹੈ, ਇਹ ਨੀ ਵੀ ਅੱਜ ਸਤਿਗੁਰੂ ਨੂੰ ਮੱਥਾ ਟੇਕ ਲਿਆ ਕੱਲ ਨੂੰ ਇੱਥੇ ਕਿਸੇ ਹੋਰ ਮੜੀਆਂ ਮਸਾਣਾ ਤੇ ਤੁਰਿਆ ਫਿਰੇ। ਇੱਕ ਨਾਲ ਮਹਾਰਾਜ ਕਹਿੰਦੇ ਸੁੱਤ ਲਾਉਣੀ ਹੈ।
ਆਰਪ ਮਨ ਤਨ ਪ੍ਰਭੂ ਆਗਾ,
ਆਪਣਾ ਮਨ ਵੀ ਤੇ ਆਪਣਾ ਤਨ ਵੀ ਵਾਹਿਗੁਰੂ ਦੇ ਅੱਗੇ ਸਮਰਪਣ ਕਰ ਦੇ।
ਆਪ ਸਗਲ ਮਿਟਾਈਆ,
ਆਪਾ ਭਾਵ ਮੇਟ ਲਾ ਵਿੱਚ ਹੁਣ ਮੈਂ ਛੱਡ ਦੇ, ਕਹਿਣਾ ਮੈਨੂੰ ਇੰਨੇ ਸਾਲ ਹੋ ਗਏ ਹਾਜ਼ਰੀ ਭਰਦੇ, ਇਹ ਜਿਹੜਾ ਮੈਂ ਆ ਇਹ ਛੱਡ ਦੇ ਵਿੱਚੋਂ, ਜਿਹੜਾ ਕਹਿਣਾ ਮੈਂ ਰੋਜ ਬਿਨਾਂ ਨਾ ਗਏ ਹਾਜ਼ਰੀ ਭਰਦਾ, ਮੈਂ ਰੋਜ ਸੇਵਾ ਕਰਦਾ, ਮੈਂ ਰੋਜ ਨਿਤਨੇਮ ਕਰਦਾ, ਇਹ ਮੈਂ ਛੱਡ ਦੇ ਵਿੱਚੋਂ, ਆਪਾ ਭਾਵ ਛੱਡ ਦੇ। ਜਦ ਹਮ ਹੋਤੇ ਤਬ ਤੂੰ ਨਾਹੀਂ, ਜਿੰਨਾ ਚਿਰ ਮੈਂ ਉਹਨਾਂ ਚਿਰ ਉਹ ਨਹੀਂ ਹੈ, ਅਬ ਤੂੰ ਹੀ ਮੈਂ ਨਾਹੀਂ, ਜਦੋਂ ਉਹਦੀ ਕਿਰਪਾ ਹੋਊਗੀ ਫਿਰ ਮੈਂ ਨਹੀਂ ਰਹਿੰਦੀ। ਇਸ ਲਈ ਮਹਾਰਾਜ ਕਹਿੰਦੇ ਮੈਂ ਮੇਰੀ ਆਪਾ ਭਾਵ ਛੱਡ ਦੇ।
ਜੀਵੰਤ ਨਾਨਕ ਧਾਰ ਕਿਰਪਾ।
ਬੇਨਤੀ ਕਰ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਧਾਰੋ, ਕਿਰਪਾ ਕਰੋ।
ਸਾਚ ਨਾਮ ਸਮਾਈਆ,
ਤੁਹਾਡੀ ਕਿਰਪਾ ਨਾਲ ਹੀ ਸੱਚੇ ਨਾਮ ਵਿੱਚ ਮੇਰੀ ਸਮਾਈ ਹੋਣੀ ਹੈ।
ਸਲੋਕ
ਤੀਸਰਾ ਸਲੋਕ ਸਤਿਗੁਰੂ ਜੀ ਬਖਸ਼ਿਸ਼ ਕਰਦੇ
ਹੈ। ਇਹ ਮਨ ਤਾਕੋ ਧਿਆਈਆ,
ਇਹ ਮੇਰੇ ਮਨਾ ਉਹ ਵਾਹਿਗੁਰੂ ਦਾ ਧਿਆਨ ਧਰ, ਉਹਦਾ ਸਿਮਰਨ ਕਰ।
ਵਿਦਿਆ ਦਾ ਹੱਥ,
ਜਿਹਦੇ ਹੱਥ ਵਿੱਚ ਸਾਰੀਆਂ ਵਿਧਾ ਨੇ, ਉਹ ਸਭ ਕੁਝ ਕਰਨ ਨੂੰ ਵਿਧਾ ਰਚਣ ਨੂੰ ਸਮਰੱਥ।
ਰਾਮ ਨਾਮ ਧਨ ਸੰਚੀਆ,
ਨਾਰੇ ਕਹਿੰਦੇ ਜੇ ਇਕੱਠੇ ਕਰਨਾ ਤਾਂ ਸੱਚਾ ਧਨ ਇਕੱਠਾ ਕਰ। ਪਰਮੇਸ਼ਰ ਵਾਹਿਗੁਰੂ ਦਾ ਰਵੇ ਹੋਏ ਵਿਆਪਕ ਵਾਹਿਗੁਰੂ ਦਾ ਨਾਮ ਧਨ ਇਕੱਠਾ ਕਰ।
ਨਾਨਕੂ ਨਿਭਾ ਸਾਥ,
ਕਿਉਂਕਿ ਪਰਲੋਕ ਚ ਤੇਰਾ ਸਾਥ ਨਾਮ ਨੇ ਦੇਣਾ ਹੈ।
ਸਾਥੀ ਅੜਾ ਪ੍ਰਭ ਏਕ,
ਮਹਾਰਾਜ ਕਹਿੰਦੇ ਜੇ ਮਾਰਗ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਕੋਸਾ। ਪਰਲੋਕ ਦਾ ਜਿਹੜਾ ਰਸਤਾ ਜਿਹਦੇ ਕੋਈ ਕੋਹ ਨੀ ਗਿਣ ਸਕਦਾ, ਮਹਾਰਾਜ ਕਹਿੰਦੇ ਜੇ ਮਾਰਗ ਕੇ ਗਣੇ ਨਾ ਜਾਏ ਕੋਸਾ, ਹਰ ਕਾ ਨਾਮ ਉਹਾ ਸੰਗ ਕੋਸਾ। ਉਥੇ ਸਾਥੀ ਅੜਾ ਪ੍ਰਭ ਏਕ, ਉਥੇ ਕੇਵਲ ਇੱਕ ਪਰਮੇਸ਼ਰ ਨੇ ਤੇਰਾ ਉਹ ਰਾਹ ਤੇ ਸਾਥ ਦੇਣਾ
ਸਰਨਾ ਹੀ ਕੋਈ।
ਹਾਂ, ਉਥੇ ਹੋਰ ਨੀ ਕਿਸੇ ਨੇ ਸਹਾਇਤਾ ਕਰਨੀ। ਮਤਾ ਸੋਚੀ ਵੀ ਮੇਰੇ ਕੋਲ ਆ ਉਹਦਾ ਮੈਂ ਕਹਿ ਦੂ ਜੀ ਮੈਂ ਫਲਾਨਾ ਲੱਗਿਆ ਹੋਇਆ, ਜਾਂ ਮੇਰੀ ਫਲਾਨੀ ਜਾਤ ਹੈ ਜੀ, ਜਾਂ ਮੇਰੇ ਕੋਲ ਏਡੀ ਵੱਡੀ ਗੱਡੀ ਹੈ, ਏਡਾ ਵੱਡਾ ਕੋਠਾ ਸਿਉਂਠਾ ਰਿਹਾ ਹੋਇਆ। ਉਥੇ ਕੋਈ ਇਹੋ ਜਿਹਾ ਕੁਝ ਨੀ ਚੱਲਣਾ। ਅੱਗਾ ਜਾਤ ਨਾ ਜ਼ੋਰ ਹੈ, ਅੱਗਾ ਜੀਉ ਨਵੇਂ। ਉਥੇ ਨਾ ਕਿਸੇ ਨੇ ਜਾਤ ਪੁੱਛਣੀ ਹੈ, ਨਾ ਜ਼ੋਰ ਚੱਲਣਾ। ਉਥੇ ਤਾਂ ਮਹਾਰਾਜ ਕਹਿੰਦੇ ਭਾਈ ਇੱਕ ਨਾਮ ਉਹਨੇ ਸਹਾਇਤਾ ਕਰਨੀ, ਦੂਸਰ ਨਾ ਹੀ ਕੋਈ, ਦੂਸਰਾ ਕੋਈ ਸਹਾਈ ਨੀ ਹੋਣਾ।
ਥਾਨ ਥਨੰਤਰ ਆਪ,
ਉਹ ਥਾਨ ਇੱਥੇ ਧਰਤੀ ਤੇ ਵੀ ਹੈ ਤੇ ਥਾਨਾਂ ਦੇ ਅੰਦਰ ਵੀ ਹੈ। ਮਹਾਰਾਜ ਕਹਿੰਦੇ ਸਭ ਥਾਂ ਆਪ ਹੀ ਹੈ।
ਥਲ ਥਲ ਪੂਰ ਸੋਏ,
ਜਲ ਦੇ ਅੰਦਰ ਵੀ ਹੈ, ਮਾਰੂ ਥਲਾਂ ਦੇ ਵਿੱਚ ਵੀ ਹੈ, ਸਭ ਥਾਂ ਪਰਿਪੂਰਨ ਹੈ।
ਜਲ ਥਲ ਮਹੀ ਅਲ ਪੂਰ ਰਹਿਆ,
ਜਿੱਥੇ ਉਹ ਜਲ ਵਿੱਚ ਹੈ, ਥਲ ਵਿੱਚ ਹੈ, ਮਹੀ ਧਰਤੀ ਤੇ ਹੈ, ਅਲ ਆਕਾਸ਼ ਵਿੱਚ ਵੀ ਉਹ ਹੀ ਹੈ।
ਦਾਤਾ ਪ੍ਰਭ ਧਣੀ,
ਉਹ ਸਾਰਿਆਂ ਨੂੰ ਦਾਤਾ ਦੇਣ ਵਾਲਾ ਸਭਨਾ ਜੀਆਂ ਦਾ ਇੱਕ ਦਾਤਾ ਹੈ।
ਬਾਲ ਗੋਬਿੰਦ ਅੰਤ ਨਾਹੀ,
ਸਾਰੇ ਕਹਿੰਦੇ ਉਹ ਧਰਤੀ ਦੀ ਵੀ ਪਾਲਣਾ ਕਰਦਾ ਹੈ, ਉਹ ਇੰਦਰੀਆਂ ਦੀ ਵੀ ਤੇਰੀ ਪਾਲਣਾ ਕਰਦਾ ਹੈ। ਉਹਦੀ ਕਿਰਪਾ ਦੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਇਹ ਧਰਤੀ ਤੇ ਗੁਜ਼ਾਰਾ ਕਰ ਰਹੇ ਆ, ਧਰਤੀ ਤੇ ਸੁਖੀ ਵੱਸ ਰਹੇ ਆ, ਉਹਦੀ ਕਿਰਪਾ ਦੇ ਨਾਲ ਹੀ ਤੇਰੇ ਇੰਦਰੀਆਂ ਹੱਥ ਪੈਰ ਅੱਖਾਂ ਨੱਕ ਮੂੰਹ ਇਹ ਸਾਰੇ ਚੱਲਦੇ ਆ। ਉਹ ਸਾਰਿਆਂ ਨੂੰ ਆਸਰਾ ਦਿੰਦਾ, ਉਹਦੇ ਬੇਅੰਤ ਗੁਣ ਹਨ।
ਬੇਅੰਤ ਗੁਣ ਤਾਂ ਕੀ ਕਿਆ ਗਾਣੀ,
ਉਹਦੇ ਗੁਣ ਜਿਹੜੇ ਤੇਰੇ ਤੇ ਉਪਕਾਰ ਨੇ ਨਾ, ਉਹ ਗਿਣ ਨੀ ਸਕਦੇ ਆਪਾਂ। ਉਹਨੇ ਕਿੰਨੇ ਕੁ ਤੇਰੇ ਤੇ ਉਪਕਾਰ ਕੀਤੇ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਰੋਜ਼ ਨਵੇਂ ਨਵੇਂ ਪਦਾਰਥ ਬਖਸ਼ਦਾ, ਪਹਿਨਣ ਨੂੰ ਵਸਤਰ ਬਖਸ਼ਦਾ, ਉਹਦੇ ਜਿਹੜੇ ਉਪਕਾਰ ਨੇ ਉਹ ਸਾਡੇ ਤੇ ਕੀਤੇ ਅਸੀਂ ਗਿਣ ਨੀ ਸਕਦੇ।
ਸਰਨ ਸੁਆਮੀ ਸੁਖ ਹੈ ਗਾਮੀ,
ਉਹ ਸੁੱਖਾਂ ਦੇ ਦਾਤੇ ਸਤਿਗੁਰੂ, ਜਿਹੜਾ ਸੁੱਖ ਹੈ ਗਾਮੀ, ਸੁੱਖਾਂ ਦੀ ਸੈਰ ਕਰਾਉਂਦਾ। ਕਿੰਨੇ ਕਿੰਨੇ ਜੀਵਨ ਚ ਸੁੱਖ ਦੇ ਰਿਹਾ ਸਾਨੂੰ, ਕਿੰਨੇ ਆਨੰਦ ਬਖਸ਼ ਰਿਹਾ। ਮਹਾਰਾਜ ਕਹਿੰਦੇ ਭਾਈ ਉਹਦਾ ਸ਼ੁਕਰਾਨਾ ਕਰਨਾ ਸਿੱਖ। ਜਦੋਂ ਤੈਨੂੰ ਕੋਈ ਦਾਤ ਮਿਲਦੀ ਉਹਦਾ ਸ਼ੁਕਰ ਕਰ, ਉਹਦੀ ਸ਼ਰਨ ਵਿੱਚ ਪੈ ਕੇ ਉਹਦਾ ਸਿਮਰਨ ਕਰ।
ਬਿਨਾ ਅਨਨਾ ਹੀ ਕੋਈ,
ਉਹ ਤੋਂ ਬਿਨਾਂ ਇਹ ਸੁੱਖਾਂ ਦੀ ਸੈਰ ਕਰਾਉਣ ਵਾਲਾ ਹੋਰ ਕੋਈ ਨਹੀਂ ਹੈ। ਸੁੱਖ ਹੈ ਗਾਮੀ ਤੋਂ ਭਾਵ ਸੁੱਖਾਂ ਦੀ ਸੈਰ ਕਰਾਉਣ ਵਾਲਾ, ਸੁੱਖ ਦਿਖਾਉਣ ਵਾਲਾ ਹੋਰ ਕੋਈ ਨੀ ਹੈ। ਜੇ ਤੂੰ ਕਹੇ ਵੀ ਹੋਰ ਕੋਈ ਮਿੱਤਰ ਹੈ, ਜਦੋਂ ਤਾਂ ਦਾਤ ਲੈਣੀ ਉਹ ਤਾਂ ਸਤਿਗੁਰੂ ਦੀ ਸ਼ਰਨ ਵਿੱਚ। ਜਦੋਂ ਦਾਤ ਮਿਲ ਜਾਂਦੀ ਹੈ ਉਦੋਂ ਫਿਰ ਭੋਗ ਛੇਤੀ ਪਾ ਦਿਓ ਭਾਈ ਸਾਹਿਬ ਜੀ, ਪ੍ਰਾਹੁਣਿਆਂ ਨੂੰ ਖਵਾਉਣਾ ਪਿਆਉਣਾ ਹੈ, ਮਹਾਰਾਜ ਨੂੰ ਛੇਤੀ ਵਿਦਾ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਤਾ ਭੁੱਲ, ਉਹ ਤੋਂ ਬਿਨਾਂ ਹੋਰ ਕੋਈ ਨਹੀਂ।
ਸੰਤ ਨਾਨਕ ਦਇਆ ਧਾਰੋ,
ਤੀਸਰੇ ਸ਼ੰਤ ਦੀ ਸਮਾਪਤੀ ਤੇ ਅਰਦਾਸ ਦੀ ਜਾਚ ਸਿਖਾਉਂਦੇ ਆ, ਹੇ ਵਾਹਿਗੁਰੂ ਦਇਆ ਕਰੋ, ਮਿਹਰ ਕਰੋ।
ਸਿਮਰਾਪਤ ਨਾਮ ਹੋਏ,
ਜੇ ਤੁਸੀਂ ਮਿਹਰ ਕਰੋ ਤੁਹਾਡੀ ਮਿਹਰ ਨਾਲ ਕਿਰਪਾ ਨਾਲ ਨਾਮ ਦੀ ਪ੍ਰਾਪਤੀ ਹੋਣੀ ਹੈ।
ਲੋਕ
ਚੌਥਾ ਸਲੋਕ ਮਹਾਰਾਜ ਬਖਸ਼ਿਸ਼ ਕਰਦੇ ਹਨ।
ਜੇ ਚਿਤਵਿਆ ਸੋ ਮੈਂ ਪਾਇਆ,
ਹੇ ਵਾਹਿਗੁਰੂ ਜੀ ਤੁਹਾਡੀ ਕਿਰਪਾ ਨਾਲ ਨਾਮ ਦੁਆਰਾ ਜੋ ਚਿੱਤ ਵਿਚ ਚਿਤਵਣੀਆਂ ਕੀਤੀਆਂ ਤੁਹਾਡੀ ਕਿਰਪਾ ਨਾਲ ਨਾਮ ਦੀ ਰਹਿਮਤ ਨਾਲ ਉਹ ਸਭ ਕੁਝ ਪਾ ਲਿਆ।
ਨਾਨਕ ਨਾਮ ਧਿਆਏ,
ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਤੁਹਾਡਾ ਬਖਸ਼ਿਆ ਨਾਮ ਜਦੋਂ ਮੈਂ ਧਿਆਇਆ
ਸੁਖ ਸਭਾਇਆ,
ਸਭਾਇਆ ਸਾਰੇ ਹੀ ਜਿੰਨੇ ਸੁੱਖ ਨੇ ਮਿਲ ਗਏ। ਉਹ ਸਾਰੇ ਸੁੱਖ ਕਿੱਥੇ ਨੇ? ਨਾਮ ਵਿਚ। ਜਿਨ੍ਹਾਂ ਨੇ ਨਾਮ ਜਪਿਆ ਉਨ੍ਹਾਂ ਨੂੰ ਸਾਰੇ ਸੁੱਖ ਮਿਲਿਆ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਉਨ੍ਹਾਂ ਦੇ ਸਾਰੇ ਕੰਮ ਪੂਰੇ ਹੋਏ। ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਖਰੇ, ਇਹ ਲੋਕ ਚ ਵੀ ਸੁੱਖ ਮਿਲਦੇ ਆ ਤੇ ਦਰਗਾਹ ਚ ਵੀ ਉਹ ਖਰੇ ਸੁਰਖਰੂ ਹੋ ਜਾਂਦੇ ਆ। ਮਹਾਰਾਜ ਕਹਿੰਦੇ ਸਾਰੇ ਸੁੱਖ ਨਾਮ ਦੁਆਰਾ ਮਿਲ ਗਏ।
ਸੰਤ
ਚੌਥੇ ਸ਼ੰਤ ਦੁਆਰਾ ਬਖਸ਼ਿਸ਼ ਕਰਦੇ ਹਨ।
ਤਦ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਹੁਣ ਚੌਥੇ ਸ਼ੰਤ ਦੇ ਅੰਦਰ ਉੱਚੀ ਅਵਸਥਾ ਦੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਹੁਣ ਜਿਹੜਾ ਮੇਰਾ ਮਨ ਮੋਹ ਵਿਚ ਰਹਿੰਦਾ ਸੀ, ਤਾਕਤ ਪਰਾਈ ਈਰਖਾ ਵਿਚ ਰਹਿੰਦਾ ਸੀ, ਆਪਣਾ ਬਗਾਨਾ ਸੁੱਧਦਾ ਸੀ, ਵਿਕਾਰਾਂ ਵਿਚ ਰਹਿੰਦਾ ਸੀ, ਉਹ ਸਭ ਕਾਸੇ ਪਾਸਿਓ ਨਾਮ ਦੁਆਰਾ ਗੁਰੂ ਦੀ ਕਿਰਪਾ ਨਾਲ ਛੁੱਟ ਗਿਆ। ਅਬ ਮਨ ਛੁੱਟ ਗਿਆ ਸਾਧੂ ਸੰਗ ਮਿਲੇ। ਜਦੋਂ ਸਾਧੂ ਪੂਰੇ ਗੁਰੂ ਦੀ ਸੰਗ ਸੰਗਤ ਮਿਲ ਗਈ,
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਗੁਰੂ ਦੇ ਮੁਖ ਦੁਆਰਾ ਜਦੋਂ ਸਤਿਗੁਰੂ ਦੀ ਹਜ਼ੂਰੀ ਚ ਪੰਜਾਂ ਪਿਆਰਿਆਂ ਨੇ ਗੁਰੂ ਰੂਪ ਹੋ ਕਰਕੇ ਮੁਖ ਵਿਚ ਅੰਮ੍ਰਿਤ ਪਾ ਕੇ ਕਿਹਾ ਬੋਲ ਭਾਈ ਵਾਹਿਗੁਰੂ, ਪੰਜ ਵਾਰੀ ਅੰਮ੍ਰਿਤ ਦੀ ਦਾਤ ਮੁਖ ਵਿਚ ਪਾਈ ਤੇ ਪੰਜ ਵਾਰੀ ਗੁਰਮੰਤਰ ਕਹਾਇਆ। ਇਸ ਵਿਧੀ ਨਾਲ ਜਦੋਂ ਗੁਰੂ ਧਾਰਨ ਹੋਇਆ ਤਾਂ ਫਿਰ ਉਹ ਗੁਰਮੰਤਰ ਜਦੋਂ ਮਿਲਿਆ, ਗੁਰਮੁਖ ਨਾਮ ਲਿਆ। ਗੁਰੂ ਦੇ ਮੁਖ ਦੁਆਰਾ, ਗੁਰਮੁਖਾਂ ਦੁਆਰਾ ਜਦੋਂ ਨਾਮ ਮਿਲਿਆ ਤਾਂ ਜੋਤੀ ਜੋਤ ਰਲੀ। ਜਿਹੜੀ ਪਰਮੇਸ਼ਰ ਦੀ ਜੋਤ ਹੈ ਉਹਦੇ ਵਿਚ ਸਾਡੀ ਪਰਤਕ ਜੋਤ ਮਿਲ ਗਈ। ਜਿਹੜੀ ਸਾਡੇ ਅੰਦਰ ਜੋਤ ਹੈ ਤੇ ਨਿਰੰਕਾਰ ਦੀ ਜੋਤ ਆ, ਉਹ ਇਕ ਮਿਕ ਹੋ ਗਈਆਂ। ਫਿਰ ਉਹ ਜੋਤ ਤੇ ਸਾਡੀ ਪਰਤਕ ਜੋਤ ਵੱਖਰੀ ਹੀ ਗਈ। ਭਗਤ ਰਵਿਦਾਸ ਜੀ ਕਹਿੰਦੇ ਹੁਣ ਪਛਾਣ ਨਹੀਂ ਆਉਂਦੀ ਕਿ ਇੱਥੇ ਰਵਿਦਾਸ ਕੌਣ ਆ ਤੇ ਰੱਬ ਕੌਣ ਹੈ। ਹੁਣ ਤਾਂ ਆਪ ਤੋਂ ਜਾਏ ਚੜੇ ਸਿੰਘਾਸਣ, ਮਿਲਾ ਸਾਰੰਗ ਪਾਣੀ। ਹੁਣ ਤਾਂ ਉਹਦੇ ਨਾਲ ਸਾਡੀ ਜੋਤ ਇਕ ਮਿਕ ਹੋ ਗਈ ਹੈ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ,
ਉਹਦਾ ਨਾਮ ਸਿਮਰਦਿਆਂ ਜਿਹੜੇ ਚਾਰੇ ਕਿਲ ਬਿਖ ਸੀ, ਪਾਪ ਸੀ, ਮਿਟ ਗਏ ਨੇ।
ਤਪਤ ਆਗਾਨੇ ਆ,
ਹਰ ਵੇਲੇ ਜਿਹੜੀ ਵਿਕਾਰਾਂ ਦੀ ਤਪਸ ਸੀ, ਹੰਸ ਏਕ ਲੋਭ ਕੋਪ ਚਾਰੇ ਨਵੀਆਂ ਅੱਗ, ਪਵੈ ਦੱਜਾ ਨਾਨਕਾ ਤਰੀਆ ਚਰਨੀ ਲੱਗ। ਇਹ ਜਿਹੜੇ ਚਾਰੇ ਅੱਗ ਦੇ ਕੁੰਡ ਸੀ, ਨਦੀਆਂ ਸੀ, ਇਹ ਬੁੱਝ ਗਈਆਂ ਨੇ। ਬੁੱਝੀ ਤਪਤ ਅਗਾਨੇ ਆ, ਹੁਣ ਅਗਾਨਿਆ ਕਹੀਏ ਤ੍ਰਿਪਤ ਹੋ ਗਈਆਂ, ਤ੍ਰਿਸ਼ਨਾ ਬੁੱਝ ਗਈ।
ਭੁਜਾ ਲੀਨੇ ਦਇਆ ਕੀਨੇ,
ਵਾਹਿਗੁਰੂ ਨੇ ਦਇਆ ਕਰਕੇ ਆਪਣੇ ਨਾਮ ਰੂਪੀ ਬਾਂਹ ਦੁਆਰਾ ਸਾਡੀ ਸੁਰਤ ਰੂਪੀ ਹੱਥ ਨੂੰ ਫੜ ਲਿਆ, ਸੁਰਤ ਰੂਪੀ ਬਾਂਹ ਨੂੰ ਫੜ ਲਿਆ, ਸਾਡੀ ਸੁਰਤ ਰੂਪੀ ਬਾਂਹ ਨੂੰ ਆਪਣੇ ਨਾਮ ਰੂਪੀ ਬਾਂਹ ਦੁਆਰਾ ਖਿੱਚ ਲਿਆ।
ਆਪਣੇ ਕਰ ਮਾਨਿਆ,
ਹੁਣ ਚਤੁਰ ਦਿਸ਼ਾ ਕੀਨੂੰ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਦਾਰੇ ਅਸੀਂ ਕਿਰਪਾ ਕਰ ਦਿੱਤੀ।
ਅੰਕ ਲਾਏ ਹਰ ਮਿਲਾਏ,
ਕਿਰਪਾ ਕਰਕੇ ਆਪਣੇ ਸਰੂਪ ਰੂਪੀ ਅੰਕ ਨਾਲ ਗਲੇ ਨਾਲ ਲਾ ਲਿਆ, ਆਪਣੇ ਵਿਚ ਭੇਦ ਕਰ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਉਂ ਜਲਮ ਹੈ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤ ਵਿਚ ਜੋਤ ਮਿਲ ਗਈ, ਮਿਟ ਗਏ ਗਵਨ ਸਾਰੇ, ਆਵਾ ਗਵਨ ਮਿਟ ਗਏ।
ਜਨਮ ਮਰਨ ਦੁਖ ਜਾਲੇ,
ਜਿਹੜਾ ਜੰਮਣ ਮਰਨ ਦਾ ਦੁੱਖ ਸੀ ਉਹ ਮੇਟ ਕੇ, ਆਵਾ ਗਵਨ ਮੇਟ ਕੇ ਪਾਏ ਵਿਸਰਾਮ, ਵਿਸਰਾਮ ਦੇ ਦਿੱਤਾ, ਸਰੂਪ ਦੀ ਅਭੇਦਤਾ ਦੇ ਦਿੱਤੀ ਹੈ।
ਬਲਵੰਤ ਨਾਨਕ ਦਇਆ ਧਾਰੀ,
ਪਹਿਲਾਂ ਅਰਦਾਸ ਕਰਦੇ ਸੀ ਬਲਵੰਤ ਨਾਨਕ ਦਇਆ ਧਾਰੋ, ਇਹ ਤਿੰਨ ਸੰਤਾਂ ਦੀ ਸਮਾਪਤੀ ਤੇ ਤੁਕ ਸੀ। ਹੁਣ ਚੌਥੇ ਦੀ ਸਮਾਪਤੀ ਤੇ ਤੁਕ ਹੈ ਬਲਵੰਤ ਨਾਨਕ ਦਇਆ ਧਾਰੀ, ਉਹ ਵਾਹਿਗੁਰੂ ਨੇ ਦਇਆ ਕੀਤੀ ਹੈ, ਮਿਹਰ ਕਰ ਦਿੱਤੀ ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਨਾ ਮੇਲਣ ਲੱਗਿਆ ਇੱਕ ਪਲ ਵੀ ਨੀ ਲਾਇਆ, ਇੱਕ ਛਿਨ ਵੀ ਨੀ ਲਾਇਆ। ਉਦੋਂ ਤਾਂ ਫਿਰ ਭਾਈ ਵਹਿਲੋ ਜਦੋਂ ਮਹਾਰਾਜ ਦੇ ਦਰ ਤੇ ਸੇਵਾ ਕਰਦੇ ਪ੍ਰਵਾਨ ਚੜੇ, ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਅੱਗੇ ਜਾਣ, ਭਾਈ ਬਹਿਲੋ ਪਿੱਛੇ ਹੋਵੇ। ਮਹਾਰਾਜ ਕਹਿਣ ਲੱਗੇ, ਭਾਈ ਬਹਿਲੋ ਅਸੀਂ ਤੈਨੂੰ ਗਲੇ ਲਾਉਣਾ ਚਾਹੁੰਦੇ ਹਾਂ, ਤੂੰ ਪਿੱਛੇ ਕਿਉਂ ਹਟ ਰਹੇ ਹਾਂ? ਭਾਈ ਬਹਿਲੋ ਕਹਿੰਦਾ, ਮਹਾਰਾਜ ਸੇਵਾ ਕਰਕੇ ਮੇਰੇ ਵਸਤਰ ਗੰਦੇ ਹੋਏ ਪਏ ਆ, ਮੈਂ ਲਿਬੜਿਆ ਹੋਇਆ। ਮਹਾਰਾਜ ਕਹਿੰਦੇ, ਨਹੀਂ ਭਾਈ ਬਹਿਲੋ, ਤੂੰ ਸਭ ਤੋਂ ਪਹਿਲੋਂ, ਤੂੰ ਤਾਂ ਸਭ ਤੋਂ ਪਹਿਲਾਂ ਆ ਗਲੇ ਲੱਗ। ਭਾਈ ਮੰਝ ਨੂੰ ਗਲੇ ਲਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਦੇ ਆ, ਕਹਿੰਦੇ ਜਦੋਂ ਕਿਰਪਾ ਕਰਦਾ ਦਇਆ ਕਰਦਾ ਮੇਲਣ ਲੱਗਿਆ ਇੱਕ ਪਲ ਵੀ ਨੀ ਲਾਉਂਦਾ, ਇੱਕ ਛਿਣ ਵੀ ਨੀ ਲਾਉਂਦਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਜੋ ਮੁੱਖ ਵਾਕ ਬਖਸ਼ੇ ਹੈ ਉਸ ਦੀ ਵਿਚਾਰ ਆਪ ਕਿਰਪਾ ਕਰਕੇ ਆਪ ਸੰਗਤਾਂ ਨਾਲ ਸਾਂਝੀ ਕਰਾਈ ਹੈ, ਅਨੰਤ ਫੁੱਲਾਂ ਹੋ ਜਾਂਦੀ ਸਤਿਗੁਰੂ ਅਤੇ ਸਤਿਗੁਰੂ ਜੀ ਸੰਗਤ ਬਖਸ਼ਿੰਦ ਹੈ। ਬਖਸ਼ ਲੈਣਾ ਜੀ
ਲਾਇ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੇ ਮੇਲ ਲੀਨੇ ਇੱਕ ਪਲੇ